ਸਤਿਗੁਰਾਂ ਨੇ ਮਿਹਰ ਕੀਤੀ ਹਫਤਾ ਆਪ ਜੀ ਵਰਗੀ ਗੁਰੂ ਪਿਆਰ ਵਾਲੀ ਸੰਗਤ ਨਾਲ ਮਿਲ ਕੇ ਸਤਿਗੁਰਾਂ ਦੀ ਉਸਤਤ ਪਿਆਰੇ ਪ੍ਰੀਤਮ ਦੇ ਪਿਆਰ ਭਿੱਜੇ ਗੁਣ ਗਾਇਨ ਕਰਨੇ ਕਰਨ ਕੁਝ ਸਮੇਂ ਤੋਂ ਭੱਟ ਸਾਹਿਬਾਨਾਂ ਦੀ ਸਵਈਆਂ ਦੀ ਵਿਚਾਰ ਪ੍ਰਾਰੰਭ ਸੀ। ਸੰਗਤ ਦਾ ਹੁਕਮ ਸੀ ਸੋ ਗੁਰੂ ਕਿਰਪਾ ਨਾਲ ਬੇਕਰਸਫੀਲਡ ਫਰੀਮੌਂਟ ਤੇ ਐਲਸ ਬ੍ਰਾਂਟੇ ਹੁਣ ਧੰਨ ਗੁਰੂ ਅਰਜਨ ਸਾਹਿਬ ਪਿਤਾ ਜੀ ਦੇ ਉਚਾਰਨ ਕੀਤੇ ਸਵਈਏ ਕਰਨ ਅੱਜ ਉਹਨਾਂ ਦੀ ਵਿਚਾਰ ਪ੍ਰਾਰੰਭ ਕਰਨੀ ਹੈ। ਇਹਨਾਂ ਆਉਣ ਵਾਲੇ ਪੰਜ ਛੇ ਦਿਨਾਂ ਦੇ ਅੰਦਰ ਦਰਸ਼ਨ ਕਰਾਂਗੇ। ਆਓ ਸਾਰੀ ਸੰਗਤ ਬੜੇ ਪਿਆਰ ਅਦਬ ਨਾਲ ਗੁਰੂ ਸ਼ਬਦ ਵੱਲ ਆਪਣਾ ਧਿਆਨ ਕਰਾਂਗੇ। ਸਭ ਤੋਂ ਪਹਿਲਾਂ ਸਵਈਏ ਦਾ ਪਾਠ, ਫਿਰ ਸਤਿਗੁਰੂ ਜੀ ਦੇ ਇਹਨਾਂ ਸਵਈਆਂ ਵਿੱਚ ਪਾਠ ਸਾਹਿਬਾਨ ਕੀ ਸੁਨੇਹਾ ਦੇ ਰਹੇ ਹਨ, ਜਿੰਨੀ ਕੁ ਸੋਝੀ ਪਾਣਗੇ ਉਹਦੇ ਦਰਸ਼ਨ ਕਰਾਂਗੇ। ਬਹੁਤ ਪਿਆਰ ਨਾਲ ਫਤਿਹ ਬੁਲਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ। ਸਵਈਏ ਮਹੱਲੇ ਪੰਜਵੇਂ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿਮਰੰ ਸੋਈ ਪੁਰਖ ਅਚਲ ਅਭਿਨਾਸੀ ਜਿਸ ਸਿਮਰਤ ਦੁਰ ਮਤ ਮਲ ਨਾਸੀ ਸਤਿਗੁਰ ਚਰਨ ਕਮਲ ਰਿਧ ਧਾਰੰ ਗੁਰ ਅਰਜਨ ਗੁਣ ਸਹਿਜ ਵਿਚਾਰੰ ਗੁਰ ਰਾਮਦਾਸ ਕਰ ਕੀਓ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਤੈ ਜਨ ਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੋ ਜਸ ਬਖਾਣਿਓ ਭਗਤ ਜੋਗ ਕੌ ਜੈਤ ਵਾਰ ਹਰ ਜਨ ਕਿਉ ਪਾਇਓ ਸ਼ਬਦ ਗੁਰੂ ਪ੍ਰਕਾਸਿਓ ਹਰ ਰਸਨ ਵਸਾਇਓ ਗੁਰੂ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ गुर अर्जुन घर गुर रामदास भगत उतरे आयो।
वाहिगुरु जी का
खालसा वाहिगुरु जी की फतेह।
सचखंड श्री हरिमंदर साहिब अमृत वेले बिना नादा जदो धन धन गुरु ग्रंथ साहिब पातशाह जी श्री अकाल तख्त साहिब जी दे अंदर वाहर धन गुरु ग्रंथ साहिब पिता जी जदो उच तुरदे सन सैकड़े संतां अपनियां पलकां विछाड़ के गुरु के दर्शनां विच खड़ियां हुंदियां ने। बहुत ही चावां ते मलारां नाल सतगुरां नूं थले पालकी साहिब विराजमान किया जांदा है। फिर सारी संगत मोढ़ा ला के वार वारी हरिमंदर साहिब तक पहुंच गई। रण सिंघा होर अनेकां एहो जे साध पुछ वजदे शानो शौकत नाल महाराज हरिमंदर साहिब पहुंच गए। जदों ही पालकी साहिब चो सतगुरु उतर के अंदर पहुंचदे ने नमस्कार करके फतेह बुला के संगत बैठ जांदी है। जिन्हां नूं अंदर थां मिली वो अंदर बाहर मिली वो बाहर बह गए। जो दर्शनी ज्योड़ी तो अंदर दा सफर है उस रस्ते संगत बह गए। सिंह साहिबान सतगुरां दा प्रकाश करना प्रारंभ करदे ने। उदो एकदम कुछ वीर जिथे कीर्तन कुंदा खड़े हो के ओ कुछ गुरु की बाणी का पाठ करदे एक एक दो दो सवैये। ओ जेड़ा पाठ है ओ रोज बिना नादा ए पट्टां दी सवैयां दा हुंदा। पहली पातशाही तो लैके पंजवी पातशाही तक जदों सवैये संपूर्ण हो जाण फिर पिछो शुरू करदे ने। ओ लगातार पट साहबाना दे सवैये ही बार बार हर रोज बिना नादा पढ़े जाते हैं ते पढ़े भी खड़े होते जाते हैं बैठ के नहीं। उदा की कारण है उदे मगर की खैराज भावे पहला विचार करते आ रहे अज पहला दिन इसलिए दो चार मिनट उधर ध्यान दिवाते ताकि लड़ी को तोरिए अके सतगुरु की बाणी तैर बैठ के पढ़ते हैं चाहे सहज पाठ अखंड जाप हुक्मनामा साहब कीर्तन कह सबो कुछ बैठ के करी दाए पर असी खलो के की करते हैं केवल अरदास खड़ के करते हैं। भट साहबाना दे सवैये कारण जदो भट जी आए गुरु दरबार अंदर सतगुरां ने दृष्टि पाई उन्हां दी कई जन्मां दी कमाई जड़ी के छिपी होई सी एक नजर नाल प्रगट होई ते जिहड़ा अंदर दा पर्दा बनिया होया वो पर्दा हट गया। जदों ही पर्दा हटिया सतगुरां ने चुकिया कृपा नाल बस उदों उन्हां दे अंदर ते बाहर सतगुरु पातशाह जी नजर नहीं आ रहे। उन्हां नूं खुद उस पूरी सृष्टि का मालक निरंकार प्रत्यक्ष सतगुरां दे विचों नजर आ रहा है। तो नजरां ए हुंदियां जिवें आपां किसी आदमी की पहचान करते हैं ते असीं उहदा रूप रंग शकल सूरत सामने रखते हैं नहीं वो रूप नूं कदे कोई बयान नहीं कर सकता। पर महाराज जी ने एक वचन जरूर कहा है हजूर कहिंदे लोयन लोई डिठ प्यास न बूझे मूह कणी। कहिंदे जदों ए नेत्र ते तैणी एक और नेत्र ने उहनां विच रब्बी लो लगदी है और जदों लो लगदी ते रात नूं मिलण दी प्यास जागदी। ਉਹ ਪਿਆਸ ਕੋਈ ਨਹੀਂ ਬੁਝਾ ਸਕਦਾ ਤੇ ਉਹ ਪਿਆਸ ਲਾ ਵੀ ਕੋਈ ਨਹੀਂ ਮਰਤੀ ਨਾਲ ਸਕਦਾ। ਸਤਿਗੁਰੂ ਜੀ ਨੇ ਵਚਨ ਕੀਤੇ ਨੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਕਾਕੇ ਉਹ ਰੱਬੀ ਅੰਮ੍ਰਿਤ ਅਸੀਂ ਖੁਦ ਨਹੀਂ ਛਕ ਸਕਦੇ ਉਹਦੇ ਲਈ ਪਿਆਸ ਚਾਹੀਦੀ ਪਰ ਪਿਆਸ ਅਸੀਂ ਖੁਦ ਨਹੀਂ ਲਾ ਸਕਦੇ। ਆ ਪਾਣੀ ਦੀ ਪਿਆਸ ਤੇ ਚਲੋ ਇੱਕ ਦਿਨ ਨਾ ਪੀਵਾਂਗੇ ਲੱਗ ਜਾਏਗੀ, ਦੂਜੇ ਦਿਨ ਲੱਗ ਜਾਏਗੀ, ਕੁਝ ਘੰਟੇ ਕੁਝ ਪਹਿਰਾਂ ਤੋਂ ਬਾਅਦ ਪਿਆਸ ਲੱਗੇਗੀ, ਪਾਣੀ ਮੰਗਾਂਗੇ ਪੀਵਾ, ਪਰ ਉਹ ਪਿਆਸ ਉਹਨੂੰ ਮਿਲਣ ਦੀ ਕਦੇ ਕੋਈ ਆਪ ਨਹੀਂ ਲਾ ਸਕਦਾ। ਉਹ ਖੁਦ ਸਤਿਗੁਰੂ ਪਰਮੇਸ਼ਰ ਤਰੁੱਠਦਾ ਹੈ, ਮੇਰ ਕਰਦਾ ਹੈ। ਜਦੋਂ ਕਿਸੇ ਦੀ ਆਤਮਾ ਮੰਗਦੀ ਬੇਬਲ ਹੋ ਕੇ ਮਾਲਕ ਮੈਂ ਜਿਉਂਦੀ ਤਾਂ ਵਾਂ ਜੇਕਰ ਤੂੰ ਮੈਨੂੰ ਆਪਣੇ ਦੀਦਾਰ ਦੇਵੇਂ। ਗੁਰੂ ਸਵਾਰਿਓ, ਹਰ ਆਦਮੀ ਮੇਰੇ ਸਮੇਤ ਆਪਣੀ ਸ਼ੋਭਾ ਕਿਹਦੇ ਚ ਸਮਝਦਾ? ਵੱਧ ਤੋਂ ਵੱਧ ਦੌਲਤ ਆਵੇ ਮੇਰੇ ਕੋਲ, ਲੋਕ ਮੇਰੇ ਅਦਬ ਸਤਿਕਾਰ ਵਿੱਚ ਖੜ ਜਾਣ, ਇਹ ਕੋਈ ਚਾਹੁੰਦਾ ਹੀ? ਪਦਵੀ ਵੀ ਇਸੇ ਲਈ ਚਾਹੀਦੀ ਏ, ਲੋਕਾਂ ਤੋਂ ਸਤਿਕਾਰ ਮੰਗਦੇ ਆ ਵੀ ਸਾਡੀ ਸ਼ੋਭਾ ਇਹਨਾਂ ਗਲਤਾਂ ਵਿੱਚ ਜਾਂ ਨਿੱਕੀਆਂ ਨਿੱਕੀਆਂ ਆਸਰੇ ਨੇ। ਬਹੁਤ ਵਧੀਆ ਬੈਠੀ ਹੋਏ ਆਪਣੀ ਟੌਹਰ ਸ਼ੋਭਾ ਏ, ਬਹੁਤ ਵਧੀਆ ਧਾਰ, ਪਰ ਜਿਨ੍ਹਾਂ ਨੂੰ ਪਿਆਸ ਲੱਗਦੀ ਉਹਨਾਂ ਦੀ ਕਹਾਣੀ ਵੱਖਰੀ। ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਉਸ ਪਿਆਸ ਦਾ ਬਾਰ ਬਾਰ ਜ਼ਿਕਰ ਕਰਦੇ ਨੇ। ਅੱਜ ਤੁਸੀਂ ਕਥਾ ਤੋਂ ਪਹਿਲਾਂ ਕੀਰਤਨ ਸੁਣਿਆ ਕਿ ਸਤਿਗੁਰੂ ਕਹਿ ਕੇ ਸੰਗ ਤੁਮ ਪੇਖਤ ਸ਼ੋਭਾ ਮੇਰੇ ਆਂਗਨ। ਆਂਗਨ ਕਹਿੰਦੇ ਵਿਹੜਾ, ਇੱਥੇ ਵਿਹੜਾ ਆ ਦਿਲ ਦਾ ਵਿਹੜਾ। ਇਸ ਦਿਲ ਦੇ ਵਿਹੜੇ ਦੀ ਸ਼ੋਭਾ ਤਾਂ ਬਣਦੀ ਏ ਜੇ ਸਾਈਆਂ ਮੈਂ ਤੈਨੂੰ ਤੱਕਾਂ ਜੇ ਤੂੰ ਨਾ ਦਿਸੇ ਤੇ ਕਾਹਦੀ ਮੇਰੀ ਸ਼ੋਭਾ ਇਸ ਵਿਹੜੇ ਦੀ। ਚਾਨਾ ਇਸ ਵਿਹੜੇ ਵਿੱਚ ਤੇਰਾ ਵਾਸਾ ਉਹ ਹੋਵੇ। ਸਤਿਗੁਰੂ ਜੀ ਦੇ ਬਚਨ ਨੇ ਨਾ ਸਹਿਬ ਕਹਿੰਦੇ ਜੇ ਤੂੰ ਅਤੇ ਅੰਗਣੇ ਹਵ ਤਰਤ ਸੁਖਾਵੀ ਸੋਏ। ਜਿਸ ਆਂਗਣ ਵਿੱਚ ਤੂੰ ਏ ਨਾ ਬਸ ਸਾਰੀ ਧਰਤੀ ਸੋਹਣੀ ਲੱਗਦੀ ਏ, ਪਰ ਇੱਕ ਸਕੰਤ ਬਾਰੀ ਮੇਰੀ ਬਾਤ ਨਾ ਪੁੱਛੇ ਕੋਈ। ਇਹ ਕੌਣ ਕਹਿ ਸਕਦਾ ਏ ਵੀ ਜੇ ਤੂੰ ਮੇਰੇ ਨਾਲ ਤੇ ਮੇਰੀ ਸ਼ੋਭਾ ਨਿੱਤ ਮੇਰੀ ਕਿਸੇ ਬਾਤ ਹੀ ਨਹੀਂ ਪੁੱਛਣੀ? ਅਸੀਂ ਮੰਨ ਸਕਾਂਗੇ ਵੀ ਮੇਰੀ ਕੋਈ ਬਾਤ ਹੀ ਨਹੀਂ ਪੁੱਛਦਾ? ਅਖੰਡ ਸੁੱਖ ਨਾਲ ਘਰ ਬਾਰ ਸਾਰਾ ਅਦਬ ਸਤਿਕਾਰ, ਇਹ ਦੁਨੀਆਂ ਹੋਰ ਏ, ਉਹ ਦੁਨੀਆਂ ਹੋਰ ਏ। ਇਸ ਦੁਨੀਆਂ ਦੀ ਪਿਆਸ ਲੱਗੇ ਤੇ ਦੁਖੀ ਹੋਈਦਾ, ਉਹਦੀ ਪਿਆਸ ਲੱਗੇ ਤੇ ਸੁਖੀ ਹੋ ਜਾਈਦਾ, ਇਹ ਪਿਆਸ ਲੱਗੇ ਤੇ ਹੱਥ ਪੈਰ ਮਾਰ ਕੇ ਬਾਹਰੋਂ ਕੁਝ ਲੱਭੀਦਾ। ਰੱਬੀ ਪਿਆਸ ਲੱਗੇ ਤੇ ਨੇਤਰ ਤੇ ਕੰਨ ਵੀ ਬੰਦ ਕਰਕੇ ਖੁਦ ਆਪਣੇ ਅੰਦਰ ਡੁੱਬੀ ਰੱਖੇ। ਸਤਿਗੁਰੂ ਜੀ ਆਖਦੇ ਨੇ ਤਾਂ ਹੀ ਕਹਿੰਦੇ ਇਹ ਪਿਆਸ ਤੁਸੀਂ ਲਾ ਨਾ ਸਕੋਗੇ, ਇਹ ਪਿਆਸ ਸਤਿਗੁਰੂ ਕੋਲ ਆਓਗੇ ਹੌਲੀ ਹੌਲੀ ਲੱਗਦੀ ਏ। ਪਰ ਜਦੋਂ ਲੱਗਦੀ ਨਾ ਤੇ ਮਹਾਰਾਜ ਕਹਿੰਦੇ ਪਿਆਸ ਜਦੋਂ ਬੁੱਝਣੀ ਉਹ ਤੇ ਬਹੁਤ ਵੱਡੀ ਗੱਲ। ਜਦੋਂ ਤੁਹਾਨੂੰ ਪਿਆਸ ਲੱਗ ਜੇਗੀ ਨਾ ਸਤਿਗੁਰੂ ਉਦੋਂ ਹੀ ਤੁਹਾਡੇ ਤੋਂ ਬਲਕਾਰ ਤੇ ਸਦਕੇ ਹੋ ਜਾਣਗੇ, ਆਖਣਗੇ ਤੁਸੀਂ ਦੱਸੋ ਦੁਨੀਆਂ ਦੇ ਕਿਹੜੇ ਕੰਮ ਕਰਾਟੇ ਦੇ, ਅਸੀਂ ਤੁਹਾਡੇ ਹਾਜ਼ਰ ਆ ਸੇਵਾਦਾਰ। ਰੱਬ ਸੇਵਾਦਾਰ ਬਣਨ ਤੋਂ ਪਿਆਸ ਹੋ ਜਾਂਦਾ। ਬਚਨ ਨੇ ਨਾ ਹਜ਼ੂਰ ਕਹਿੰਦੇ ਜਿਸ ਜਨ ਕੋ ਪ੍ਰਭ ਦਰਸ ਪਿਆਸ ਨਾਨਕ ਤਾਤੇ ਬਲ ਬਲ ਜਾਸਾਉ। ਜਿਨ੍ਹਾਂ ਨੂੰ ਉਹਦੀ ਪਿਆਸ ਲੱਗੇ, ਭੱਟਾਂ ਨੂੰ ਪਿਆਸ ਸੀ, ਖੁਰ ਕਿੰਨੇ ਕੁ ਜਨਮਾਂ ਦੇ ਪਿਆਸੇ ਸਨ, ਹੁਣ ਤੇ ਪਿਆਸੇ ਇਕੱਠੇ ਹੋ ਗਏ ਸਾਰੇ ਜਣੇ। ਕਹਿੰਦੇ ਜੇ ਇਸ ਜਨਮ ਚ ਨਾ ਮਿਲਿਓ ਤੇ ਕਦੋਂ ਮਿਲੇਗਾ? ਗੋਇੰਦਵਾਲ ਸਾਹਿਬ ਪਹੁੰਚੇ, ਪਿਆਸ ਬੁਝਾਉਣ ਵਾਲੇ ਨੇ ਆਪ ਹੀ ਅੰਦਰੋਂ ਸੱਦਿਆ ਏ। ਜਦੋਂ ਆਏ ਪਿਆਸ ਬੁੱਝ ਗਏ, ਪੜਦਾ ਚੁੱਕਿਆ ਗਿਆ, ਉਹ ਦਰਸ਼ਨ ਹੋਏ। ਉਹ ਦਰਸ਼ਨ ਕਿਹੜੇ ਸਨ? ਉਹਨਾਂ ਬਾਰੇ ਬਚਨ ਕਰਤਾ ਸਨ, ਨਾਨਕ ਸੇ ਆਪਣੀਆਂ ਬਿਆਨ ਜਿੰਨੀ ਦਿਸੰਦੋ ਮਾਂ ਪੇਰੇ। ਉਹ ਅੱਖਾਂ ਵੀ ਹੋਰ ਨੇ ਤੇ ਉਹ ਦਰਸ਼ਨ ਵੀ ਹੋਰ ਨੇ। ਗੁਰੂ ਸਵਾਰਿਓ, ਉਹ ਅੱਖਾਂ ਵੀ ਹੋਰ ਤੇ ਦਰਸ਼ਨ ਵੀ ਹੋਰ। ਮਹਾਰਾਜ ਦੇਖੋ ਨਾਲੇ ਤੇ ਬਚਨ ਕਰਦੇ, ਅੱਖਾਂ ਨਾਲ ਹੀ ਵੇਖਣਾ ਹੈ ਨਾ, ਤੇ ਨਾਲੇ ਕਹਿੰਦੇ ਅੱਖੀ ਬਾਜੋਂ ਵੇਖਣਾ, ਨਾਲੇ ਵੇਖਣਾ ਤੇ ਨਾਲੇ ਅੱਖਾਂ ਤੋਂ ਬਿਨਾ। ਨਾਲੇ ਕਹਿੰਦੇ ਨਾਨਕ ਸੇ ਅੱਖੜੀਆਂ ਬਿਆਨ, ਅੱਖਾਂ ਹੋਰ ਨੇ ਜਿਨ੍ਹਾਂ ਨਾਲ ਉਹਨੂੰ ਵੇਖੀਦਾ ਏ। ਹਜ਼ੂਰ ਕਹਿੰਦੇ ਨੇ ਅੱਖੀ ਬਾਜੋਂ ਵੇਖਣਾ ਵਿਣ ਕੰਨਾ ਸੁਣਨਾ ਪੈਰਾਂ ਬਾਜੋਂ ਚੱਲਣਾ विनगत करना। इस सारी कहानी को पाप अंदर सुरती दी कह नाम जप के जो कुछ हुंदा है पाठ से बानन परमेश्वर जी आए नजर उन्होंने आप परमेश्वर ने उन्हों तो सेवा ले तुसी जी हुण तुरकी बाणी रचो। उन्होंने जो बाणी रची है ओ तुरकी बाणी की है ओ जगत नू दस रहे ने जेडे सतगुरु जी दे तुसी दर्शन करते हो पहला गुरु नानक साहब गुरु अंगद साहब गुरु अमरदास गुरु रामदास साहब हुण गुरु अर्जन साहब कोल रुके हो ते अज कहिंदे ओ जोत हुण तुहानू गुरु ग्रंथ साहब पिता जी विच कहिंदे कि आप जे परमेश्वर इहदे खजाने किन्ने भरे ने कहिंदे खजाने भरे दा ते कोई अंत ही नहीं पर तुसी इस खजानिया दे मालक दे कोल आके खाली ना मुड़ जायो। खलो के दसदे ने रोज कहिंदे आओ साडे नाल शामिल होवो ते दसीए तुहानू असी किहदे दर ते खलोते आ आके बैठ के कहिंदे हो सकदा कुछ सुने ना जदो कोई सारे अनु सुनिया दिता कुंदा ए दूर तक असी उदो ही खड़ो के उच्ची आवाज विच आखी दे साथी सुन लो पट साहबान दे बचन ने सतगुरु जी वल मुख करदे ने नाले गुरु दी उपमा ते नाले सानू नाल नाल याद कराते ने भी ये सतगुरु कौन ने। अज आपां दर्शन करांगे शुरू करिए पटां दे सवेंता विचों धन धन गुरु अर्जन पिता महाराज सचे पातशाह जेडे धन गुरु रामदास पिता जी दे सपुत्र ते माता भानी जी दे जाए पर रुखानियत विच ए केवल माता पिता ने निरंकार दी जोत वरत रही है ਉਹ ਸਾਰੇ ਜਗਤ ਦੇ ਮਾਲਕ ਨੇ ਆਓ ਰਲ ਮਿਲ ਕੇ ਪਿਆਰੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿਚੋਂ ਸੁਰਤ ਰੱਖਣੀ ਏ ਤੇ ਬਸ ਸਤਿਗੁਰੂ ਜੀ ਦੇ ਦਰਸ਼ਨ ਕਰਨੇ ਕਾਨ ਗੁਣ ਦੱਸਣਗੇ ਉਹ ਗੁਣਾਂ ਦਾ ਮਤਲਬ ਹੁੰਦਾ ਏ ਉਹ ਗੁਣ ਵੇਖ ਕੇ ਅਸੀਂ ਅੰਦਰੋਂ ਅੰਦਰੇ ਜੁੜੀਏ ਤੇ ਉਹ ਗੁਣਾਂ ਤੋਂ ਲਾਭ ਲਈਏ। ਇੱਕ ਵਾਰ ਰਸਨਾ ਕਰੋ ਪਵਿੱਤਰ ਤੁਹਾਨੂੰ ਪਤਾ ਹੈ ਆਪਾਂ ਰਲ ਕੇ ਗਾਉਣਾ ਹੁੰਦਾ ਗੁਰਬਾਣੀ ਗਾਈ ਦੀ ਕਿਉਂ ਏ ਅੰਦਰ ਇਕੱਠਾ ਹੁੰਦਾ ਬਾਹਰੋਂ ਧਿਆਨ ਹਟ ਕੇ ਇੱਥੇ ਆਏਗਾ ਫਿਰ ਹੋਰ ਪਿਆਰ ਨਾਲ ਗਾਵਾਂਗੇ ਫਿਰ ਸੁਰਤ ਮਹਾਰਾਜ ਜੀ ਦੇ ਚਰਨਾਂ ਕੋਲ ਆਏਗੀ ਜਿੰਨੀ ਨੇੜੇ ਆਈ ਓਨੇ ਸੁਖੀ ਹੋਵਾਂਗੇ ਉਹਨਾਂ ਸਤਿਗੁਰੂ ਦਾ ਸੁਣਿਆ ਸਾਡੇ ਧੁਰ ਅੰਦਰ ਧੱਸਦਾ ਜਾਏਗਾ। ਰਲ ਕੇ ਦੋ ਵਾਰੀ ਪੜੋ ਜੇ ਧੰਨ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ ਧੰਨ ਹੈ ਤਨ ਹੈ ਤਨ ਗੁਰੂ ਅਰਜਨ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਅਰਜਨ ਸਾਹਿਬ ਜੀ ਤਨ ਹੈ ਤਨ ਪਿਆਰੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਖਲੋ ਕੇ ਜਿਵੇਂ ਪੱਟ ਜੀ ਖੜੇ ਆਪਾਂ ਖਲੋਈਏ ਤੇ ਸੁਣੋ ਪਿਆਰ ਨਾਲ ਇੱਕ ਇੱਕ ਪੰਕਤੀ ਦੇ ਦਰਸ਼ਨ ਕਰੀਏ ਅਰਥਾਂ ਵਿਚ ਜਾਈਏ ਸਾਡਾ ਕੁੱਲ ਮਨੋਰਥ ਹੈ ਸਤਿਗੁਰੂ ਜੀ ਦੇ ਚਰਨਾਂ ਵਿਚ ਆ ਕੇ ਸੁਰਤ ਤੇ ਧਿਆਨ ਕਰਕੇ ਮਹਾਰਾਜ ਜੀ ਦੇ ਕੋਲ ਆਉਣਾ ਜਿੰਨਾ ਕੁਝ ਕਰੀਦਾ ਕੀਰਤਨ ਪਾਠ ਸਿਮਰਨ ਕਥਾ ਦਾ ਮਨੋਰਥ ਏ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੇ ਕੋਲ ਆਈਏ ਤੇ ਕਹੀਏ ਜੀ ਤੁਸੀਂ ਸ਼ਬਦ ਗੁਰੂ ਤੇ ਆ ਮੇਰੀ ਸੁਰਤ ਤੁਹਾਡਾ ਚੇਲਾ ਬਣ ਕੇ ਤੁਹਾਡੇ ਚਰਨਾਂ ਚ ਬੈਠੀਏ ਜੀ ਇਹਨੂੰ ਖੈਰ ਪਾਓ ਜੀ ਇਹਦੇ ਤੇ ਮਿਹਰ ਕਰੋ ਆਓ ਪਿਆਰ ਨਾਲ ਸੁਣੀਏ ਪਹਿਲਾਂ ਪਾਜੇ
ਸਵਈਏ ਮਹੱਲੇ ਪੰਜਵੇਂ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਸਰਲੇਖੇ ਨਾ ਮਹੱਲੇ ਪੰਜਵੇਂ ਕੇ ਭਾਵ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਸ਼ੋਭਾ ਦੇ ਪੁਸਤਕ ਵਿਚ ਮੰਗਲਾ ਚਰਨ ਕੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਜੀ ਇੱਕ ਨੇ ਸਾਰੇ ਸ੍ਰਿਸ਼ਟੀ ਵਿਚ ਰਮਿਓ ਨੇ ਖੰਡਾਂ ਬ੍ਰਹਿਮੰਡਾਂ ਚ ਪਰ ਉਸ ਗੱਲ ਦਾ ਭੇਦ ਖੁੱਲਦਾ ਸਤਿਗੁਰ ਪ੍ਰਸਾਦ ਨਾਲ ਸਤਿਗੁਰਾਂ ਦੀ ਕਿਰਪਾ ਨਾਲ ਭਈ ਸੱਚਮੁੱਚ ਕੋਈ ਪ੍ਰਮਾਤਮਾ ਸਮਾਇਆ ਹਰ ਪਾਸੇ ਤੇ ਹਰ ਪਾਸੇ ਮੇਰੇ ਵਿਚ ਵੀ ਇਹਨਾਂ ਸਾਹਮਣੇ ਬੈਠੇ ਵੀਰਾਂ ਵਿਚ ਵੀ ਲੱਕੜਾਂ ਵਿਚ ਵੀ ਹਰ ਚੀਜ਼ ਵਿਚ ਇਹ ਭੇਦ ਖੁੱਲਦਾ ਸਤਿਗੁਰ ਪ੍ਰਸਾਦ ਨਾਲ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਮਿਲਦੀ ਏ ਉਹਨਾਂ ਦੇ ਬਚਨ ਕਮਾ ਕੇ ਹੁਣ ਪਤ ਜੀ ਨੇ ਸਾਨੂੰ ਇਹ ਦੱਸਣਾ ਏ ਇੱਕ ਤੇ ਸਤਿਗੁਰੂ ਜੀ ਦੇ ਚਰਨਾਂ ਵਿਚ ਕਿਵੇਂ ਜੁੜੀਦਾ ਦੱਸਣਗੇ ਤੇ ਨਾਲੇ ਦੱਸਣਗੇ ਸਤਿਗੁਰੂ ਜੀ ਕੌਣ ਕਨ
ਸਿਮਰਨ ਸੋਈ ਪੁਰਖ ਅਚਲ ਅਬਿਨਾਸੀ
ਨਾਸ ਰਹਿਤ ਅਕਾਲ ਪੁਰਖ ਵਾਹਿਗੁਰੂ ਜੋ ਹੈ ਕਹਿੰਦੇ ਮੈਂ ਸਭ ਤੋਂ ਪਹਿਲਾਂ ਉਹਨਾਂ ਦਾ ਸਿਮਰਨ ਕਰਦਾ ਹਾਂ ਸਤਿਗੁਰੂ ਜੀ ਦੇ ਘਰ ਦੀ ਕਹਾਣੀ ਨਾ ਕੋਈ ਵੀ ਸਿਮਰਨ ਤੋਂ ਬਗੈਰ ਸਮਝ ਨਹੀਂ ਆ ਸਕਦੀ ਬਿਲਕੁਲ ਨਹੀਂ ਜੋ ਕੁਝ ਵੀ ਸਿਮਰਨ ਤੋਂ ਬਗੈਰ ਕਰਾਂਗੇ ਅਧੂਰਾ ਬਾਹਰ ਮੁਖੇ ਉਹਦਾ ਰੂਹਾਨੀਅਤ ਨਾਲ ਤੇ ਸਾਡੀ ਆਤਮਾ ਨਾਲ ਕੋਈ ਸੰਬੰਧ ਨਹੀਂ ਹੋਣਾ ਉਹ ਤੇ ਗੱਲਾਂ ਨੇ ਪਿਆਰਿਓ ਇਸ ਘਰ ਨਾਲ ਸੰਬੰਧ ਜੋੜਨਾ ਹੋਵੇ ਸੁਖ ਦਾਤੇ ਨਾਲ ਤੇ ਸਿਮਰਨ ਜ਼ਰੂਰੀ ਤੇ ਜੇ ਸਿਮਰਨ ਨਹੀਂ ਤੇ ਕੁਝ ਵੀ ਨਹੀਂ ਹੈ ਭਾਵੇਂ ਸਾਰੀ ਜ਼ਿੰਦਗੀ ਗੁਰੂ ਘਰ ਆਉਂਦੇ ਰਹੀਏ ਨਹੀਂ ਤਾਂ ਮਨ ਬਹਿਲਾਨ ਲਈ ਤੇ ਠੀਕ ਹੈ ਕਹਾਂਗੇ ਕੁਝ ਨਾ ਕੁਝ ਤੇ ਫਾਇਦਾ ਹੁੰਦਾ ਹੀ ਹੋਏਗਾ ਨਾ ਇਹ ਤੇ ਡਿੱਗਿਆਂ ਢੱਠਿਆਂ ਦੀ ਨਿਰਾਸ਼ ਲੋਕਾਂ ਦੀਆਂ ਗੱਲਾਂ ਨੇ ਅਸੀਂ ਵੀ ਉਹਨਾਂ ਦੇ ਮਗਰ ਲੱਗ ਕੇ ਉਹੀ ਬੋਲੀ ਬੋਲਦੇ ਹਾਂ ਵਾਰ ਵਾਰ ਕੋਈ ਚਾਹ ਦੇ ਨਾਲ ਨਹੀਂ ਚਾਹ ਉਤਸ਼ਾਹ ਨਾਲ ਜਿਉਣਾ ਕੁਝ ਹੋਰ ਚੀਜ਼ ਏ ਮਜਬੂਰੀ ਚ ਜਿਉਣਾ ਕੁਝ ਹੋਰ ਚੀਜ਼ ਏ ਜੇ ਬੰਦੇ ਦੀ ਜੂਨ ਵਿਚ ਆ ਕੇ ਬੰਦਾ ਮਜਬੂਰੀ ਚ ਜਿਉ ਰਿਹਾ ਕਿ ਦਿਨ ਪੂਰੇ ਕਰਨੇ ਇਹਨੂੰ ਚਾਵਾਂ ਨਾਲ ਜਿਉਣ ਦੀ ਕਿਹੜੀ ਜੂਨ ਚਾਹੀਦੀ ਪੈ ਬਾਕੀ ਕਹਿੰਦੇ ਤੇ ਸਾਰੀਆਂ ਥੱਲੇ ਦੀਆਂ ਨੇ ਤੋ ਸਤਿਗੁਰੂ ਕਹਿੰਦੇ ਸਿਮਰਨ ਚਾਹ ਬਣਾਉਂਦਾ ਜਿੰਦਗੀ ਚ ਉਤਸ਼ਾਹ ਬਣਾਉਂਦਾ ਸਭ ਤੋਂ ਪਹਿਲਾਂ ਉਸ ਨਾਸ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਦਾ ਆ ਚੱਲ ਜਿਹੜਾ ਕਦੇ ਚੱਲਦਾ ਨੀ ਸਥੇਰੇ ਉਹਦਾ ਸਿਮਰਨ ਕਰਦੇ ਤਾਂ
ਜਿਸ ਸਿਮਰਤ ਦੁਰਮਤ ਮਲ ਨਾਸੀ
ਕਿਉਂ ਸਿਮਰਨ ਕਰਦੇ ਆ ਗੁਰੂ ਦੀ ਕਰਨੀ ਸਿਵਤ ਤੇ ਪਹਿਲਾਂ ਸਿਮਰਨ ਤੇ ਗੱਲ ਲੈ ਆਏ ਮਤਲਬ ਕਹਿੰਦੇ ਸਾਡੀ ਮਤ ਦੇ ਉੱਪਰ ਚੜੀਏ ਦੁਨੀਆਂ ਦੀ ਵਿਕਾਰਤਾਂ ਦੀ ਮੈਲ ਬਾਹਰੋਂ ਦੁਨੀਆਂ ਦੀਆਂ ਗੱਲਾਂ ਅੰਦਰੋਂ ਇਹ ਪੰਜ ਬੈਠੇ ਨੇ ਇਹ ਹੋ ਗਈ ਮੈਲੀ ਇਹਨੂੰ ਨੀ ਦਿਸਦਾ ਸੱਚ ਇਹ ਝੂਠ ਵੇਖਣਾ ਜਾਣਦਾ ਸੱਚ ਦਾ ਇਹਨੂੰ ਪਤਾ ਹੀ ਨਹੀਂ ਕਿ ਇਸ ਲਈ ਸਿਮਰਨ ਕਰਾਂਗੇ ਤੇ ਪਹਿਲਾਂ ਦੁਰਮਤ ਮਲ ਨਾਸੀ ਭੈੜੀ ਮਤ ਜਿਹੜੀ ਦੁੱਖ ਦੇਣ ਵਾਲੀ ਉਹ ਨਾਸ ਕਰੇਗਾ ਸਿਮਰਨ ਮਤ ਠੀਕ ਕਰਦਾ ਪਹਿਲਾਂ ਸਿਮਰਨ ਤਾਂ ਹੀ ਤੇ ਆਪਾਂ ਕਹਿੰਦੇ ਨਾ ਜਿਹੜੀ ਸਾਨੂੰ ਮਤ ਸਕੂਲ ਚੋਂ ਮਿਲੇ ਮਾਪਿਆਂ ਕੋਲੋਂ ਮਿਲੇ ਜਹਾਨ ਚੋਂ ਮਿਲੇ ਕਹਿੰਦੇ ਉਹਦੇ ਨਾਲ ਤੂੰ ਗੱਲ ਬਣਨੀ ਮਹਾਰਾਜ ਕਹਿੰਦੇ ਤੁਸੀਂ ਨਾ ਮਹਾਰਾਜ ਜੀ ਕੋਲੋਂ ਆ ਕੇ ਇੱਕ ਮਤ ਮੰਗਿਆ ਕਰੋ ਤੇ ਉਹਨਾਂ ਨੀਵੇਂ ਹੋ ਕੇ ਮੰਗਿਆ ਕਰੋ ਤੇ ਕਿਆ ਕਰੋ ਕਰੋ ਦਇਆ ਮੇਰੇ ਸਾਈ ਤੁਮ ਕਰੋ ਦਇਆ ਮੇਰੇ ਸਾਈ ਕਰੋ ਦਇਆ ਮੇਰੇ ਸਾਈ ਤੁਮ ਕਰੋ ਦਇਆ ਮੇਰੇ ਸਾਈ ਕਰੋ ਐਸੀ ਮਤ ਦੀ ਜੈ ਮੇਰੇ ਠਾਕੁਰ
ਐਸੀ ਮਤ ਦੀ ਜੈ ਮੇਰੇ ਠਾਕੁਰ
ऐसी मत दीजै मेरे ठाकुर,
ऐसी मत दीजै मेरे ठाकुर, ऐसी मत दीजै मेरे ठाकुर।
सदा सदा तुझ त्याई, सदा सदा तुझ त्याई,
सदा
सदा सदा तुझ त्याई, सदा सदा तुझ त्याई,
सदा सदा तुझ त्याई, सदा सदा तुझ त्याई।
दो मिनट त्याओ ते आखो जी वाहगुरु 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 गुरु वा 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 गुरु गुरु वा 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 गुरु
वा गुरु वा गुरु वा गुरु वा गुरु वा गुरु सतगुरु जी दे दर ते पढ़े जांदे रोज पोछे। हुण सारा संसार के बचन सुनदा है, पोछो मीडिया दे राय संगता उच्चे भी, पर सानू सुनिया सानू मालक दा हुक्म सुनाया जा रहा है। पहला सिमरन, फिर ओदे नाल की होएगा दुर्मत माल नासी खत्म होएगी, उस तो बाद कहानी ਸਤਿਗੁਰੂ ਜੀ ਦੇ ਘਰ ਦੀ ਸ਼ੁਰੂ ਹੁੰਦੀ ਹੈ।
ਸਤਿਗੁਰ ਚਰਨ ਕਵਲ ਰਿਧ ਧਾਰਨ,
ਫਿਰ ਕਹਿੰਦੇ ਫਿੱਕਾ ਜਿਹਾ ਨੇ ਵਾਹਿਗੁਰੂ ਸਤਿਗੁਰੂ ਜੀ ਦੇ ਚਰਨ ਆਪਣੇ ਹਿਰਦੇ ਚ ਪੱਟ ਜੀ, ਕਹਿੰਦੇ ਮੈਂ ਧਾਰਨ ਕਰਦਾ ਵਾ ਮੇਰੇ ਹਿਰਦੇ ਅੰਦਰ ਲੋਕ ਨੀ ਕੁੰਦੇ, ਧੀਆਂ ਪੁੱਤਰ ਬਾਪ ਪਰਿਵਾਰ ਨੇ ਮਹਾਰਾਜ ਜੀ ਕੋਲ ਆ ਕੇ ਕੇਵਲ ਸਤਿਗੁਰੂ ਜੀ ਦਾ ਸ਼ਬਦ ਰੂਪੀ ਚਰਨ ਹੀ ਅੰਦਰ ਪਾਉ। ਪਰ ਅਸੀਂ ਸਮਝਦੇ ਕਈ ਵਾਰ ਮਿਲਦੇ ਵੀ ਕਹਿੰਦੇ ਅਰਦਾਸ ਕਰਨੀ ਏ ਤੇ ਜੇ ਮੰਗਣਾ ਹੋਵੇ ਤੇ ਕਹਿੰਦੇ ਮੰਗਣਾ ਚਾਹੀਦਾ, ਮਹਾਰਾਜ ਕੋਲੋਂ ਕੀ ਮੰਗਣਾ ਚਾਹੀਦਾ, ਮੰਗ ਹੈ ਨਹੀਂ। ਉਹਨਾਂ ਨੇ ਸੁਣ ਸੁਣ ਕੇ ਪੱਕਾ ਕਰ ਲਿਆ ਏ ਵੀ ਜੇ ਇਹ ਆਖੀਏ ਮਹਾਰਾਜ ਬੱਚਿਆਂ ਨੂੰ ਵੀ ਸੁੱਖ ਦੇ, ਮੈਨੂੰ ਵੀ ਦੇ, ਠੀਕ ਠਾਕ ਹੋ ਜਾਓ, ਤਾਂ ਸਮਝਿਆ ਕਹਿੰਦਾ ਕਿ ਸ਼ਾਇਦ ਮੇਰੀ ਅਰਦਾਸ ਏ ਨਹੀਂ, ਇਹ ਜਿਸਮ ਨੂੰ ਕੱਢਣਾ। ਸਾਹਿਬ ਕਹਿੰਦੇ ਤੂੰ ਖਾਲੀ ਹੋ ਜਾ, ਕੇਵਲ ਅੰਦਰ ਗੁਰੂ ਸ਼ਬਦ ਨੂੰ ਟਿਕਾ ਤੇ ਗੁਰੂ ਨੂੰ ਮੰਗ ਤੇ ਗੁਰੂ ਦਾ ਸ਼ਬਦ ਹੀ ਅੰਦਰ ਰੱਖ, ਫਿਰ ਵੇਖ ਜੋ ਕੁਝ ਤੂੰ ਮੰਗਣਾ ਚਾਹੁੰਦਾ ਨਾ ਮੰਗਣ ਦੀ ਲੋੜ ਨੀ ਤੈਨੂੰ ਪਵੇਗੀ, ਕਿਉਂਕਿ ਸਤਿਗੁਰ ਆਪ ਆ ਗਏ ਤੇਰੇ ਅੰਦਰ। ਜਿੱਥੇ ਉਹ ਬੈਠ ਗਿਆ ਉੱਥੇ ਘਾੜ ਕਿਹੜੀ ਚੀਜ਼ ਦੀ ਰਹੇਗੀ। ਇਹ ਸਿੱਖੀ ਸੀ ਸਤਿਗੁਰੂ ਜੀ ਨੂੰ ਖਿੱਚ ਕੇ ਲਿਆ ਤੇ ਸ਼ਬਦ ਨੂੰ ਅੰਦਰ ਲਿਆਉਣਾ, ਉਹਦਾ ਪਿਆਰ, ਉਹਦੀ ਬਾਣੀ, ਉਹਦਾ ਨਾਮ। ਤਾਂ ਹੀ ਕਹਿੰਦੇ ਨਾ ਸ਼ਬਦ ਗੁਰੂ ਸੁਰਤ ਧੁਨ ਚੇਲਾ, ਮੇਲ ਕਰਾਂ ਅੰਜ ਤਾਣਾ। ਤੇ ਜੇ ਇਧਰੋਂ ਅਸੀਂ ਪਰਾਂ ਪਰਾਂ ਰਹੇ ਫਿਰ ਨੀ ਗੱਲ ਬਣਦੀ, ਫਿਰ ਦੇਰ ਨਾਲ ਤੁਰੇ ਰਹਾਂਗੇ ਤੇ ਇੱਕ ਦਿਨ ਉਦਾਸ ਹੋ ਜਾਂਦੇ ਆ। ਬੜਾ ਚਿਰ ਹੋ ਗਿਆ ਗੁਰੂ ਘਰ ਜਾਂਦੇ ਆ, ਗੁਰੂ ਘਰ ਜਾਣ ਦਾ ਮਤਲਬ ਕਿਸੇ ਬਿਲਡਿੰਗ ਵਿਚ ਜਾਣ ਤੋਂ ਤੇ ਨਹੀਂ ਨਾ, ਗੁਰੂ ਘਰ ਅੰਦਰ ਸਾਡੀ ਸੁਰਤ ਵੀ ਜਾਵੇ, ਧਿਆਨ ਵੀ ਜਾਵੇ। ਤੋ ਇਹ ਹਿਰਦਾ ਕੇਵਲ ਤੇ ਕੇਵਲ ਸਤਿਗੁਰੂ ਜੀ ਦੇ ਚਰਨਾਂ ਲਈ ਹੈ, ਇਹਦੇ ਅੰਦਰ ਉਹਦੇ ਚਰਨ ਰਖਾਏ ਜਾਣ। ਇੱਕ ਵਾਰ ਕੁਝ ਸਤਪੁਰਸ਼ ਇਕੱਠੇ ਹੋ ਗਏ, ਉਹਨਾਂ ਚ ਸਤਿਕਾਰਯੋਗ ਸੰਤ ਬਾਬਾ ਈਸ਼ਵਰ ਸਿੰਘ ਤਿਰਾੜਾ ਸਾਹਿਬ ਵਾਲੇ ਵੀ ਮਹਾਂਪੁਰਸ਼ ਸਨ ਤੇ ਰੱਬ ਦੇ ਪਿਆਰਿਆਂ ਨੇ ਰੱਬ ਦੀਆਂ ਬਾਤਾਂ ਕਰਨੀਆਂ। ਇੱਕ ਸਵਾਲ ਬਹੁਤ ਪਿਆਰ ਨਾਲ ਛਿੜ ਪਿਆ ਉੱਥੇ, ਕੁਝ ਜਿਵੇਂ ਆਪਾਂ ਬੈਠਦੇ ਇੱਕ ਦੂਜੇ ਦਾ ਸਵਾਲ ਕਰਕੇ ਜਵਾਬ ਕੱਟਣ ਲਈ ਨਹੀਂ, ਨਾ ਵੱਡੇ ਬਣਨ ਲਈ, ਨੀ ਉੱਥੇ ਰੱਬੀ ਪਿਆਰ ਦੀਆਂ ਬਾਤਾਂ ਛਿੜ ਪੈਂਦੀਆਂ ਸੁੱਤੇ ਸਹਿ, ਜਿਹਦੇ ਨਾਲ ਵਾਧਾ ਹੋਵੇ। ਕਹਿਣ ਲੱਗੇ ਵੀ ਕਲਗੀਆਂ ਵਾਲੇ ਪਿਤਾ ਦਾ ਸਰੂਪ ਆਪਾਂ ਨੂੰ ਮਹਾਰਾਜ ਜੀ ਨੇ ਅੰਦਰੋਂ ਦਰਸ਼ਨ ਦਿੱਤੇ, ਕੈਸਾ ਸਰੂਪ ਹੋਏਗਾ, ਜਿਵੇਂ ਨਾ ਸਤਿਗੁਰਾਂ ਨੇ ਤੁਹਾਨੂੰ ਦਿਖਾਤਾ, ਸਾਂਝਾ ਕਰੋ। ਕਿਸੇ ਨੇ ਜੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਘੋੜੇ ਤੇ ਸਵਾਰ, ਕਿਸੇ ਨੇ ਬਾਤਾਂ ਵਾਲਾ ਦੇ ਰੂਪ ਅੰਦਰ, ਕਿਸੇ ਨੇ ਤਖ਼ਤ ਤੇ ਬੈਠਿਆ, ਕਿਸੇ ਨੇ ਸਤਿਗੁਰੂ ਜੀ ਨੂੰ ਚੱਲਦੇ ਫਿਰਦਿਆਂ ਪ੍ਰਸੰਗਾਂ ਵਿੱਚੋਂ, ਉਹ ਵੱਖ ਵੱਖ ਰੂਪ ਹੈ। ਸੰਤ ਬਾਬਾ ਈਸ਼ਰ ਸਿੰਘ ਤਿਵਾਰ ਕੇ ਆਏ, ਕਹਿੰਦੇ ਜੀ ਤੁਸੀਂ ਕੁਝ ਦੱਸਿਆ ਨਹੀਂ, ਕਹਿੰਦੇ ਜੀ ਮੈਨੂੰ ਹੋਰ ਨਹੀਂ ਜੇ ਪਤਾ ਮੇਰੀ ਕਿੰਮਤ ਨਹੀਂ, ਜੇ ਕਲਗੀਆਂ ਵਾਲੇ ਦੇ ਚਰਨਾਂ ਬਾਰੇ ਕੁਝ ਪੁੱਛਣਾ ਜੇ ਤੇ ਦੱਸ ਸਕਦਾ ਵਾ, ਚਰਨਾਂ ਤੋਂ ਉਤਾਂ ਸੁਰਤ ਜਾਂਦੀ ਕੀ ਨਹੀਂ ਕਹਿ, ਚਰਨਾਂ ਤੋਂ ਉੱਤੇ ਵੇਖਣ ਦੀ ਤਾਂ ਵੀ ਮੇਰੇ ਅੰਦਰ ਵੇਖ ਨਹੀਂ ਸਕਦੇ। ਉਹ ਸਿੱਖਿਆ ਹੁੰਦੀਆਂ ਨੇ ਸਾਨੂੰ ਕੇਵਲ ਚਰਨਾਂ ਤੇ ਹੀ ਟਿਕਾਣਾ, ਹੁਣ ਵੀ ਸਾਨੂੰ ਵਾਰ ਵਾਰ ਚਰਨੀ ਚੇਤਾ ਕਰਾਏ ਜਾਂਦੇ ਨੇ ਨਾ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਰੋਜ ਪੜਦੇ ਵਾਜੇ ਅਨਖਦ ਤੂਰੇ, ਕਿਧਰੇ ਕਹਿੰਦੇ ਗੁਰ ਕੇ ਚਰਨ ਕਿਰਦੈ ਧਿਆਏ, ਅੰਤਰ ਆਤਮੈ ਸਮਾਲੇ, ਕਿਧਰੇ ਗੁਰ ਚਰਨ ਲਾਗ ਕਮ ਬਿਨਵਤਾ, ਪੁੱਛਤ ਕਹਿ ਜੀ ਉਪਾਇਆ। ਚਰਨਾਂ ਵੱਲ ਸੁਰਤੀ ਹੋਏ ਤੇ ਮੈਂ ਬੇਨਤੀ ਕਰ ਰਿਹਾ, ਭੱਟ ਜੀ ਕਹਿੰਦੇ ਜੀ ਪਹਿਲਾਂ ਸਿਮਰਨ, ਦੂਜਾ ਗੁਰੂ ਸਤਿਗੁਰੂ ਜੀ ਦੇ, ਗੁਰੂ ਨੀ ਕਹਿੰਦੇ ਸਤਿਗੁਰੂ ਕਹਿ ਰਹੇ ਨੇ, ਸਤਿਗੁਰ ਚਰਨ ਕਵਲ ਰਿਧ ਧਾਰਨ, ਉਹਨਾਂ ਦੇ ਚਰਨ ਆਪਣੇ ਹਿਰਦੇ ਅੰਦਰ ਧਾਰਨ ਕਰਦੇ ਕਾ।
ਗੁਰ ਅਰਜਨ ਗੁਣ ਸਹਿਜ ਵਿਚਾਰਨ,
ਫਿਰ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਦੇ ਗੁਣ ਪ੍ਰੇਮ ਨਾਲ ਸਹਿਜ ਨਾਲ ਵਿਚਾਰਾਂਗੇ, ਉਹ ਵਿਚਾਰ ਕੋਈ ਹੋਰ ਹੋਏਗੀ ਅੰਦਰੋਂ, ਸੱਚਮੁੱਚ ਉਹਦੇ ਦਰਸ਼ਨ ਕਰਕੇ ਨੀ, ਉਦੋਂ ਜੋ ਨਾ ਵੇਖੇ, ਅੱਜ ਦੀ ਬਾਤ ਏ, ਜੁਗਾਂ ਦੀ ਬਾਤ ਏ, ਸਾਨੂੰ ਇਹ ਸੁਣਿਆ ਵੀ ਆਪਾਂ ਉਹਨਾਂ ਦੇ ਚਰਨਾਂ ਦੇ ਜੋ ਉਹਨਾਂ ਦੀ ਵਡਿਆਈ ਕਰਨੀ ਹੋਵੇ, ਇਹ ਤਰੀਕਾ ਸਿਮਰਨ, ਉਹਨਾਂ ਦੇ ਅੰਦਰ ਸ਼ਬਦ ਰੂਪੀ ਚਰਨ, ਫਿਰ ਵੇਖੋ ਪਤਾ ਲੱਗੇਗਾ ਸਤਿਗੁਰੂ ਜੀ ਪਾਉਣ ਕਰਨ ਕਿਸ ਰੂਪ ਵਿਚ ਮੇਲ ਕਰਦੇ ਕਰਨ।
ਗੁਰੂ ਰਾਮਦਾਸ ਘਰ ਬਚਿਉ ਪਰਗਾਸਾ।
ਧੰਨ ਗੁਰੂ ਅਰਜਨ ਸਾਹਿਬ ਪਿਤਾ ਮਹਾਰਾਜ ਜੀ, ਧੰਨ ਗੁਰੂ ਰਾਮਦਾਸ ਪਿਤਾ ਦੇ ਘਰ ਉਹਨਾਂ ਦਾ ਪ੍ਰਕਾਸ਼ ਹੋਏ ਆਏ। ਪ੍ਰਕਾਸ਼ ਤੋਂ ਭਾਵ ਜਿਵੇਂ ਜਗਤ ਵਿਚ ਆਏ ਨੇ ਸਤਿਗੁਰੂ ਜੀ, ਉਹ ਗੁਰੂ ਰਾਮਦਾਸ ਸਾਹਿਬ ਉਹਨਾਂ ਦੇ ਪਿਤਾ ਬਣੇ ਕਨ।
ਸਗਲ ਮਨੋਰਥ ਪੂਰੀ ਆਸਾ,
ਮਹਾਰਾਜ ਜੀ ਦੇ ਘਰ ਵਿਚ ਆਉਣ ਨਾਲ ਪੂਰੀਆਂ ਆਸਾ ਹੋ ਗਈਆਂ। ਵਿਦਵਾਨ ਲੋਕ ਇਧਰ ਉਧਰ ਬਾਤਾਂ ਪਾ ਕੇ ਸਮਝਾਉਣ ਦਾ ਯਤਨ ਕਰਦੇ, ਜਗਤ ਦੀ ਆਸ ਪੂਰੀ ਹੋਈ ਕਿ ਗੁਰੂ ਰਾਮਦਾਸ ਸਾਹਿਬ ਦੀ ਆਸ ਪੂਰੀ ਹੋਈ। ਇਹ ਬੜੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਵੀ ਪੁੱਤ ਹੋ ਗਿਆ ਤੇ ਆਸ ਪੂਰੀ ਹੋ ਗਈ, ਧੀ ਆ ਗਈ, ਇਹ ਨੀ ਗੱਲ ਚੱਲ ਰਹੀ। ਗੱਲ ਚੱਲ ਰਹੀ ਨਿਰੰਕਾਰ ਦੀ, ਤੇ ਨਿਰੰਕਾਰ ਦੇ ਸੰਬੰਧ ਵਿਚ ਕੁਝ ਬਚਨ ਕਹਿ ਕੇ ਨੇ। ਭਾਵ ਗੁਰੂ ਰਾਮਦਾਸ ਪਿਤਾ ਦੇ ਘਰ ਗੁਰੂ ਅਰਜਨ ਸਾਹਿਬ ਦਾ ਜਦੋਂ ਪ੍ਰਕਾਸ਼ ਹੋਇਆ, ਸਤਿਗੁਰੂ ਜੀ ਦੀ ਆਸ ਕੀ ਪੂਰੀ ਹੋਈ। ਉਹ ਤੇ ਆਪ ਸਾਰੇ ਜਗਤ ਦੇ ਮਾਲਕ ਨੇ, ਆਸ ਜਗਤ ਦੀ ਪੂਰੀ ਕਰਨੀ ਹੈ। ਜਿਸ ਗੁਰੂ ਅਰਜਨ ਪਿਤਾ ਜੀ ਨੇ ਉਹ ਆਸਾ ਪੂਰਨ ਕਰਨ ਕਾਰ ਹੁਣ ਗੁਰੂ ਰਾਮਦਾਸ ਪਿਤਾ ਦੇ ਘਰ ਆਏ ਨੇ।
ਤੈ ਜਨ ਮਤ ਗੁਰਮਤ ਬ੍ਰਹਮ ਪਛਾਣਿਓ।
ਹੁਣ ਧੰਨ ਗੁਰੂ ਅਰਜਨ ਸਾਹਿਬ ਦੇ ਸ਼ਬਦ, ਤੈ ਤੁਸੀਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਆਮ ਤੌਰ ਤੇ ਇਸ ਜਗਤ ਵਿਚ ਆ ਕੇ ਕੁਝ ਸਮਾਂ ਸੰਗਤ ਕਰਦੇ ਨੇ, ਕਮਾਈਆਂ ਕਰਨ ਤੋਂ ਬਾਅਦ ਫਿਰ ਅਕਾਲ ਪੁਰਖ ਦੀ ਪਹਿਚਾਣ। ਪਰ ਭੱਟ ਕਹਿੰਦੇ ਗੁਰੂ ਅਰਜਨ ਸਾਹਿਬ, ਤੁਸਾਂ ਨੇ ਜਨਮਦਿਆਂ ਹੀ ਜਦੋਂ ਪਹਿਲਾ ਸਵਾਸ ਲਿਆ ਏ ਉਦੋਂ ਤੋਂ ਹੀ ਅਕਾਲ ਪੁਰਖ ਨੂੰ ਪਛਾਣ ਲਿਆ, ਇੱਕ ਮਿਕ ਉਹਨਾਂ ਨਾਲ। ਤੇ ਜਿਨ੍ਹਾਂ ਵਿਦਵਾਨਾਂ ਨੇ ਕਦੇ ਸਤਿਗੁਰੂ ਜੀ ਦੇ ਨਾਮ ਸਿਮਰਨ ਵਾਲਿਆਂ ਦੀ ਸੰਗਤ ਨਹੀਂ ਕੀਤੀ ਤੇ ਨਾ ਇਧਰ ਖੁਦ ਯਤਨ ਕੀਤਾ, ਉਹਨਾਂ ਲਿਖਾਰੀਆਂ ਨੇ ਲਿਖ ਮਾਰਿਆ, ਭਲਾ ਜੰਮਦਿਆਂ ਬੱਚੇ ਨੂੰ ਕਿਵੇਂ ਰੱਬ ਦੀ ਪਹਿਚਾਣ ਹੋ ਜਾਏਗੀ। ਉਹਨਾਂ ਨੂੰ ਧੰਨ ਗੁਰੂ ਅਰਜਨ ਸਾਹਿਬ ਬੱਚੇ ਹੀ ਦਿਸਦੇ ਨੇ। ਉਹਨਾਂ ਨੂੰ ਤਾਂ ਇਹੋ ਜਿਹੀਆਂ ਗੱਲਾਂ ਲਿਖਣੀਆਂ ਪੈਂਦੀਆਂ, ਬੜੀ ਲੰਬੀ ਚੌੜੀ ਸਟੋਰੀਆਂ ਲਿਖੀਆਂ ਮਿਲਦੀਆਂ। ਸਤ ਸੰਗਤ ਰੂਪੀ ਮਾਂ ਏ, ਉਹਦੇ ਪੁੱਤਰ ਰੂਪੀ ਆਤਮਾ, ਖੁਰ ਕਿੰਨਾ ਕੁਝ। ਅਸੀਂ ਕਿਉਂ ਇਦਾਂ ਦੀਆਂ ਗੱਲਾਂ ਚ ਪੈਨੇ ਆ। ਧੰਨ ਗੁਰੂ ਨਾਨਕ ਸਾਹਿਬ ਕੋਈ 5 ਸਾਲਾਂ ਦੇ ਹੋ ਕੇ ਰੱਬ ਰੂਪ ਹੋਏ ਸੀ ਕਿ ਪਹਿਲੇ ਦਿਨ ਸੀ ਨਾ ਉਹ, ਤੇ ਜੇ ਪਹਿਲੇ ਜਾਮੇ ਵਿਚ ਉਹ ਪਹਿਲੇ ਦਿਨ ਪੂਰੇ ਨੇ ਤੇ ਕੀ ਗੱਲ 5ਵੇਂ ਜਾਮੇ ਚ ਨਹੀਂ ਹੋ ਸਕਦੇ। ਇੱਥੇ ਕਿਉਂ ਇੰਨੀ ਮੁਸ਼ਕਿਲ ਬਣ ਗਈ ਲੰਬੀ ਚੌੜੀ ਸੋਚ ਵਿਚਾਰ ਦੀ? ਕੈਸਾ ਕਮਾਲ ਦਾ ਇਤਿਹਾਸ ਹੈ। ਆਦ ਮੱਧ ਅੰਤ ਵਿਚ ਇਹ ਦਿਖਾਇਆ ਬਚਨ, ਗੁਰੂ ਨਾਨਕ ਸਾਹਿਬ ਪਹਿਲੇ ਦਿਨ ਤੋਂ ਪਰਮੇਸ਼ਰ ਦੀ ਜੋਤ ਵਰਤ ਰਹੇ, ਗੁਰੂ ਅਰਜਨ ਸਾਹਿਬ ਤੇ ਧੰਨ ਗੁਰੂ ਗੋਬਿੰਦ ਸਿੰਘ ਪਿਤਾ ਜੀ। ਹੈ 10 ਜਾਮਿਆਂ ਚ, 3 ਜਾਮਿਆਂ ਚ ਗੱਲ ਪ੍ਰਗਟ ਕਰਕੇ ਦੱਸ ਦਿੱਤੇ। ਪਹਿਲੇ ਦਿਨ ਇੱਥੇ ਤੁਰਕੀ ਬਾਣੀ ਵਿਚ ਲਿਖ ਦਿੱਤੀ ਏ, ਸਾਧ ਸੰਗਤ ਕੋਈ ਸ਼ੱਕ ਨਾ ਸਾਹਿਬ ਕਹਿੰਦੇ ਕਿਸੇ ਕੂੜਾ ਦੇ, ਬਾਕੀ ਸਤਿਗੁਰਾਂ ਨੇ ਖੇਡ ਖੇਡ ਕੇ ਦੱਸਿਆ ਏ। ਗੁਰੂ ਅੰਗਦ ਸਾਹਿਬ ਜੀ ਨੇ ਸੇਵਾ ਕਰਕੇ ਕਿਵੇਂ ਇਸ ਵਿਚ ਇੱਕ ਮੈਂ ਹੋਈ ਦਾ, ਗੁਰੂ ਅਮਰਦਾਸ ਪਿਤਾ ਜੀ ਨੇ ਕਿਰਪਾ ਕੀਤੀ ਏ, ਗੁਰੂ ਅੰਗਦ ਸਾਹਿਬ ਨੇ ਹੁਕਮ ਕਮਾਇਆ ਏ, ਸੇਵਾ ਕੀਤੀ ਏ। ਗੁਰੂ ਅਮਰਦਾਸ ਪਿਤਾ ਜੀ ਨੇ ਦੱਸਿਆ, ਇੱਥੇ ਵੱਡੇ ਛੋਟੇ ਦਾ ਸਵਾਲ ਨਹੀਂ, ਜੇ ਵਰਤ ਆਪ ਹੀ ਰਿਹਾ ਏ, ਵੱਖਰੇ ਰੂਪ ਬਣਾ ਲਏ ਨੇ, ਇਸ ਕਰਕੇ ਇਹਦੇ ਲਈ ਕੋਈ ਬਹੁਤਾ ਨਾ ਕਰਿਆ ਕਰੋ, ਐਵੇਂ ਇਧਰ ਉਧਰ ਦੀ ਸ਼ੱਕ ਜਿਹਾ ਵੀ ਖੁਰੇ ਕੀ ਕਹਿ ਕਿਵੇਂ ਹੋ ਸਕਦਾ ਜਨਮਦਿਆਂ, ਉਹ ਤਾਂ ਆਪ ਪਰਮੇਸ਼ਰ ਨੇ। ਜਿਹਦੇ ਤੇ ਇੱਕ ਸਾਧੂ ਤਰੁੱਟ ਪਵੇ ਨਾ, ਇੱਕ ਸਾਧੂ ਉਹਨੂੰ ਇੱਕ ਦਿਨ ਚ ਕੀ ਨਹੀਂ ਦਿਖਾ ਸਕਦਾ, ਉਹਦਾ ਬਖਸ਼ਿਆ ਹੋਇਆ ਕੀ ਨਹੀਂ ਕਰ ਸਕਦਾ। ਇੱਕ ਛਿਣ ਦੇ ਅੰਦਰ ਕਪਾਟ ਖੋਲ ਕੇ ਸਭੋ ਕੁਝ ਕਰ ਸਕਦਾ। ਭਾਈ ਵੀਰ ਸਿੰਘ ਜੀ ਕਹਿੰਦੇ, ਇੱਕ ਦਿਨ ਰਾਜ ਖੋਲਿਆ ਨੀ ਤੁਰੇ ਜਾਂਦੇ ਆ। ਬਚਪਨ ਤੋਂ ਹੀ ਪਿਓ ਵੀ ਨਾਨਾ ਵੀ ਗੁਰਸਿੱਖੀ ਵਾਲੇ ਕਮਾਈ ਵਾਲੇ ਨੇ। ਇੱਕ ਦਿਨ ਰਸਤੇ ਤੁਰੇ ਜਾਂਦਾ ਨਾਲ ਮਹਾਂਪੁਰਸ਼ਾਂ ਅੱਗੋਂ ਮਿਲਦੇ, ਨਾਨਾ ਜੀ ਗਿਆਨੀ ਖਜ਼ਾਰਾ ਸਿੰਘ ਜੀ, ਹੁਣ ਇਹ ਕਮਾਈ ਵਾਲੇ ਦੀਆਂ ਬਾਤਾਂ ਬਾਤ ਕਿਵੇਂ ਇਹ ਫਿੱਟ ਹੋਣਗੀਆਂ ਦਲੀਲਾਂ ਨਾਲ? ਕਹਿੰਦੇ ਕਹਿਣ ਲੱਗੇ ਗਿਆਨੀ ਜੀ, ਕਹਿੰਦੇ ਸੰਤ ਜੀ, ਆ ਬੇਟਾ ਮੈਂ ਹੀ ਤੁਹਾਡੀ ਸੰਗਤ ਵਿਚ ਤੋਰਿਆ, ਰੋਜ਼ ਬਾਰ ਬਾਰ ਕੋਈ ਸਾਧੂ ਆਉਂਦਾ ਤੇ ਤੁਹਾਡੇ ਨਾਲ ਬਹੁਤ ਪਿਆਰ ਏ, ਤੇ ਮੇਰੇ ਆਖੇ ਨੀ ਜੇ ਲੱਗਦਾ, ਇਹਨੂੰ ਕਹੋ ਆਖੇ ਲੱਗੇ। ਉਹ ਬੜੇ ਹੈਰਾਨ ਵੀ ਕਦੇ ਇਸ ਤਰ੍ਹਾਂ ਦੀ ਗੱਲ ਹੋਈ ਕਿ ਨਹੀਂ। ਉਹਨੇ 2-3 ਵਾਰੀ ਕਿਹਾ, ਜੀ ਮੈਨੂੰ ਕਦੇ ਨੀ ਪਤਾ ਮੈਂ ਆਖੇ ਨਾ ਲੱਗਾ, ਪਰ ਜੇ ਤੁਸੀਂ ਕਹਿੰਦੇ ਹੋ ਤੇ ਜਰੂਰ ਮੇਰੇ ਚ ਕੋਈ ਗਲਤੀ ਮੈਂ ਦੂਰ ਕਰਾਂਗਾ, ਆਖੇ ਲੱਗਾਂਗਾ। ਕਹਿੰਦੇ ਲੱਗਦਾ ਤੇ ਫਿਰ ਖਲੋ ਜਾ ਇੱਥੇ ਬਾਜ਼ਾਰ ਚ ਹੀ ਖੜੇ ਨੇ ਗਲੀ ਚ ਇੱਕ ਪਾਸੇ। ਗਿਆਤਰੀ ਹੋਰਾਂ ਨੇ ਸੱਤ ਪਰਕਰਮਾ ਕੀਤੀਆਂ ਆਪਣੇ ਦੋ ਪੇੜੀਆਂ ਕਰਕੇ ਕੋਈ ਸ਼ਬਦ ਕਹਿੰਦੇ ਹੋ ਗਏ ਪਰਕਰਮਾ ਕਰਨ ਤੋਂ ਬਾਅਦ ਫਿਰ ਕੀ ਸਤਿਗੁਰੂ ਜੀ ਦੇ ਘਰੋਂ ਕੋਈ ਪਿਆਰਿਓ ਇਹ ਕੁਝ ਖੇਡ ਵਰਤੀ ਏ ਇਹ ਹੁੰਦਾ ਬਾਕੀਆਂ ਨੂੰ ਸਿੱਖਿਆ ਦੇਣ ਲਈ। ਭਾਈ ਵੀਰ ਸਿੰਘ ਕਹਿੰਦੇ ਜਦੋਂ ਉਹਨਾਂ ਨੇ ਸੱਤ ਪਰਕਰਮਾ ਕਰਕੇ ਸੀ ਝੁਕਾਤਾ ਮੇਰੇ ਸਾਹਮਣੇ ਤੇ ਜਿੰਨਾ ਵੀ ਇਹ ਆਤਮਕ ਗਿਆਨ ਤੇ ਇਤਿਹਾਸ ਦਾ ਇਕਦਮ ਮੇਰੇ ਅੰਦਰ ਪ੍ਰਵੇਸ਼ ਕੀਤਾ ਉਹ ਚਾਨਣ ਹੋਇਆ ਹੈ। ਇਹ ਖੇਡਾਂ ਰੱਬੀ ਰਾਹ ਤੇ ਆਮ ਹੁੰਦੀਆਂ ਨੇ ਕੁਵੱਟੀਆਂ ਬਾਤਾਂ ਨੇ ਦੁਨੀਆਂ ਵੱਲੋਂ ਹੋ ਕੇ ਜਦੋਂ ਕੋਈ ਵੇਖਦਾ ਨਾ ਗੁਰੂ ਪੀਰਾਂ ਨੂੰ ਫਿਰ ਉਹ ਬਹੁਤ ਮੁਸ਼ਕਲ ਚ ਫਸਦੇ ਆਮ ਅਜੇ ਬੰਦਾ ਤੇ ਚਲੋ ਫਿਰ ਵੀ ਅਸਚਰਜ ਹੋ ਕੇ ਸੀ ਚੁਕਾਂਦਾ ਪਰ ਜਿਨ੍ਹਾਂ ਨੂੰ ਦੁਨੀਆਂ ਦੇ ਚਾਰ ਕੁ ਅੱਖਰ ਪੜ੍ਹਨੇ ਆ ਜਾਣਾ ਉਹ ਤੇ ਬੜੇ ਔਖੀ ਚ ਪੈ ਜਾਂਦੇ ਨੇ ਵੀ ਹੋ ਹੀ ਨਹੀਂ ਸਕਦਾ। ਭਲੇ ਉਹ ਕੀ ਨੀ ਹੋ ਸਕਦਾ ਤੇ ਆਪ ਪਰਮੇਸ਼ਰ ਨੇ ਉਹਦੇ ਕੀਤਾ ਪਸਾਓ ਇੱਕੋ ਕਵਾਓ ਤਿਸਦੇ ਹੋਏ ਲਖਦਰੀ ਆਓ ਨੇ ਆਓ ਨੇ ਇੱਕ ਮਰਿਆਦਾ ਬਣਾਈਏ ਉਹ ਮਰਿਆਦਾ ਦੇ ਵਿੱਚ ਉਹਨਾਂ ਦੇ ਰਹਿਣ ਦਾ ਹੁਕਮ ਏ। ਤੋ ਮੇਰੇ ਕਹਿਣ ਤੋਂ ਮੁਰਾਦ ਧੰਨ ਗੁਰੂ ਅਰਜਨ ਸਾਹਿਬ ਪਿਤਾ ਜੀ ਜਨਮਦਿਆਂ ਹੀ ਗੁਰੂ ਦੀ ਮੱਤ ਦੁਆਰਾ ਬ੍ਰਹਮ ਦੀ ਪਹਿਚਾਣ ਤੋਂ ਪਹਿਚਾਣ ਕੀਤੀ ਪਹਿਚਾਣ ਵਾਲੇ ਤਨ
ਕਲ ਜੋੜ ਕਰ ਸੋ ਜਸ ਵਖਾਣਿਓ
ਕਲ ਜੋੜ ਕਰ ਸੋ ਜਸ ਵਖਾਣਿਓ ਭਾਵ ਸੋਹਣਾ ਜਸ ਹੁਣ ਭੱਟ ਕਲ ਜੀ ਭੱਟ ਜੀ ਦਾ ਨਾਮ ਏ ਕਹਿੰਦੇ ਕੱਚ ਜੋੜ ਕੇ ਸੋਹਣਾ ਜਸ ਭਾਵ ਹੱਥ ਜੋੜਨ ਤੋਂ ਅਤ ਨਿਮਰਤਾ ਸਹਿਤ ਮੈਂ ਜਸ ਕਰਨ ਲੱਗਾ ਕਹਿੰਦੇ ਮੈਨੂੰ ਮਾਨ ਵੀ ਮੈਨੂੰ ਪਤਾ ਲੱਗ ਗਿਆ ਕਹਿੰਦੇ ਨਹੀਂ ਨਾਲੇ ਨਾ ਮਹਾਰਾਜ ਜੀ ਦਾ ਇੱਕ ਬਚਨ ਜੇ ਕਹਿੰਦੇ ਪਰਮੇਸ਼ਰ ਦੀ ਪ੍ਰਾਪਤੀ ਲਈ ਨਾ ਇਹ ਨੀ ਵੀ ਕੱਲਾ ਹੱਥ ਜੋੜੂ ਅਰਦਾਸ ਵੇਲੇ ਕਹਿੰਦੇ ਅੰਦਰੋਂ ਸਦਾ ਹੀ ਸਾਡੇ ਅੱਛੇ ਪੈਰ ਹੱਥ ਜੋੜੇ ਰਹਿਣੇ ਚਾਹੀਦੇ ਨੇ ਜੇ ਉਹਨੂੰ ਮਿਲ ਪਾਏ। ਹੱਥ ਜੋੜਨ ਦਾ ਮਤਲਬ ਹੱਥ ਕੌਣ ਜੋੜਦਾ ਜਿਹੜਾ ਮਾੜਾ ਏ ਨੀਵਾਂ ਏ ਵੱਡੇ ਥੋੜਾ ਜੋੜਨਗੇ ਜਿਹੜੇ ਹੁਕਮ ਕਰਨ ਵਾਲੇ ਉਹ ਤੇ ਉਂਗਲਾਂ ਖਿਲਾਣਗੇ ਪਰ ਜਿਹੜਾ ਨਿਮਰਤਾ ਵਾਲਾ ਉਹ ਹੀ ਕਹੇਗਾ ਜੀ ਮੈਨੂੰ ਕੀ ਹੁਕਮ ਏ ਕੀ ਕਰਾਂ। ਸਤਿਗੁਰੂ ਕਹਿੰਦੇ ਅੰਦਰੋਂ ਸਦਾ ਸਤਿਗੁਰੂ ਦੇ ਸਾਹਮਣੇ ਹੱਥ ਜੋੜੇ ਰਹਿਣ ਤੇ ਬਣਿਆ ਰਵੇ ਆਟ ਪੈਰ ਕਰ ਜੋੜ ਰਵੋ ਤੋ ਪੇਟੈ ਕਰ ਰਾਏਰੀ ਅੱਛੇ ਪੈਰ ਹੱਥ ਜੁੜੇ ਰਹਿਣ ਤੋ ਭੱਟ ਕੱਲ ਜੀ ਕਹਿੰਦੇ ਜੀ ਮੈਂ ਹੱਥ ਜੋੜ ਕੇ ਸੋਹਣੇ ਸਤਿਗੁਰੂ ਜੀ ਦਾ ਜਸ ਕਰ ਰਿਹਾ ਕਾ।
ਭਗਤ ਜੋਗ ਕੋ ਜੈ ਤਵਾਰ ਹਰ ਜਨ ਕੇ ਉਪਾਇਓ
ਭਗਤੀ ਤੇ ਜੋਗ ਨੂੰ ਜਿੱਤ ਲਿਆ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਨਿਰੰਕਾਰ ਨੇ ਗੁਰੂ ਅਰਜਨ ਪਿਤਾ ਜੀ ਨੂੰ ਜਨਕ ਬਣਾ ਕੇ ਪੈਦਾ ਕੀਤਾ ਏ। ਇੱਕ ਤੇ ਰਾਜਾ ਜਨਕ ਜੀ ਹੋਏ ਨੇ ਜਨਕ ਦਾ ਅਰਥ ਹੁੰਦਾ ਗਿਆਨਵਾਨ ਗਿਆਨਵਾਨ ਦਾ ਮਤਲਬ ਦੁਨੀਆਂ ਦਾ ਨਹੀਂ ਰੱਬੀ ਗਿਆਨ ਵਾਲੇ। ਕਹਿਣ ਲੱਗੇ ਭਗਤੀ ਤੇ ਜੋਗ ਇਹ ਪ੍ਰਾਪਤ ਕਰਨ ਲਈ ਕਈ ਜਨਮ ਲੱਗਦੇ ਨੇ ਤਾਂ ਵੀ ਬੰਦੇ ਕਾਮਯਾਬ ਨਹੀਂ ਹੁੰਦੇ। ਭਗਤੀ ਕਰਦਿਆਂ ਕਰਦਿਆਂ ਕਈ ਕਈ ਜਨਮਾਂ ਦੀ ਭਗਤੀ ਤੋਂ ਬਾਅਦ ਵੀ ਉਹ ਪਿਆਰਿਓ ਕਾਮਯਾਬ ਨਹੀਂ ਹੁੰਦੇ। ਕਹਿੰਦੇ ਗੁਰੂ ਅਰਜਨ ਸਾਹਿਬ ਤੁਸੀਂ ਜੋਗ ਤੇ ਭਗਤੀ ਨੂੰ ਜਨਮਦਿਆਂ ਹੀ ਜਿੱਤ ਲਿਆ ਹੈ। ਜੇ ਭਗਤ ਜੋਗ ਕੋ ਜੈਤ ਵਾ ਜਿੱਤ ਚੁੱਕੇ ਹੋ ਤੁਸੀਂ ਖੁਦ ਨਿਰੰਕਾਰ ਨੇ ਤੁਹਾਨੂੰ ਉਹ ਗਿਆਨ ਬਣਾ ਕੇ ਪੈਦਾ ਕੀਤਾ ਜਿਹੜਾ ਆਪ ਗਿਆਨ ਇੱਕ ਰੱਬ ਦਾ ਨਾਮ ਗਿਆਨ ਵੀ ਜੇ ਕਹਿੰਦੇ ਨੇ ਗਿਆਨ ਗੁਰੂ ਆਤਮ ਉਪਦੇਸ਼ ਗਿਆਨ ਉਹ ਗਿਆਨ ਆਪ ਹੀ ਨਿਰੰਕਾਰ ਸਤਿਗੁਰੂ ਜੀ ਨੂੰ ਗਿਆਨ ਕਿਹਾ ਏ ਇਸ ਜਨਮ ਕਹਿ ਦਿੱਤਾ ਉੱਥੇ ਗਿਆਨ ਕਹਿ ਗਿਆ ਕਹਿ
ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ
ਕਹਿੰਦੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਅੰਦਰ ਨਾ ਸ਼ਬਦ ਦਾ ਪ੍ਰਕਾਸ਼ ਏ ਉਹ ਦੇਈ ਵੇਖਣ ਨੂੰ ਪੰਜਾਂ ਤੱਤਾਂ ਦੀ ਅੰਦਰ ਸ਼ਬਦ ਦਾ ਪ੍ਰਕਾਸ਼ ਤੇ ਉਹਨਾਂ ਦੀ ਰਸਨਾ ਤੇ ਨਾ ਸਤਿਗੁਰੂ ਜੀ ਦੀ ਰਸਨਾ ਤੇ ਕੀ ਇਹ ਖਰੀ ਆਪ ਵਸਦਾ ਆਪ ਉਹਨਾਂ ਦੀ ਰਸਨਾ ਸਾਡੇ ਵਾਂਗੂ ਕੇਵਲ ਮਾਸ ਦੀ ਨਹੀਂ ਸਾਡੇ ਤੇ ਤਾਂ ਲੁਆਬ ਏ ਬੋਲ ਨੇ ਪਰ ਸਤਿਗੁਰਾਂ ਦੀ ਰਸਨਾ ਤੇ ਆਪ ਪਰਮੇਸ਼ਰ ਜੀ ਰਸ ਦੇ ਰਸ ਬਣ ਬਣ ਕੇ ਵਸ ਰਹੇ ਨੇ ਜਿੰਨਾ ਰਸ ਏ ਉਹ ਨਿਰੰਕਾਰ ਦਾ ਕਹਿ
ਗੁਰੂ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ
ਭੱਟ ਜੀ ਕਹਿੰਦੇ ਜੀ ਇਹ ਬਖਸ਼ਿਸ਼ ਸਾਨੂੰ ਚੇਤਾ ਕਰਾ ਰਹੇ ਨੇ, ਜਿਵੇਂ ਕੋਈ ਟਕੇ ਦਾ ਆਦਮੀ ਹੁੰਦਾ ਤੇ ਕਹਿੰਦਾ ਮੈਨੂੰ ਕੀ ਲੋੜ ਹੈ ਸਤਿਗੁਰਾਂ ਦੀ। ਆਪਾਂ ਕੋਲ ਵੈਸੇ ਹੀ ਬਹੁਤ ਗਿਆਨ ਤੇ ਨੌਲੇਜ ਹੈ, ਮੈਂ ਤੇ ਮਤਾਂ ਦੇਣ ਆਇਆ ਲੋਕਾਂ ਨੂੰ, ਇਸ ਤਰ੍ਹਾਂ ਨਾਲ ਵਿਚਰਦਿਆਂ ਨਹੀਂ। ਭੱਟ ਜੀ ਕਹਿੰਦੇ ਇਹ ਦਾਤਾਂ ਗੁਰੂ ਨਾਲ ਜੁੜ ਕੇ ਮਿਲਦੀਆਂ, ਧੰਨ ਗੁਰੂ ਨਾਨਕ ਸਾਹਿਬ ਜੀ ਨਾਲ ਜੁੜੇ, ਗੁਰੂ ਅੰਗਦ ਸਾਹਿਬ ਉਹਨਾਂ ਨਾਲ ਜੁੜੇ, ਧੰਨ ਗੁਰੂ ਅਮਰਦਾਸ ਪਿਤਾ ਮਹਾਰਾਜ ਜਿਵੇਂ ਉਹਨਾਂ ਨੇ ਜੁੜ ਕੇ ਉੱਤਮ ਪਦਵੀ ਪਾਈ ਸੀ।
ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ।
ਵਿਸ਼ਰਾਮ ਵਿੱਚ ਜਿਵੇਂ ਆਪ ਜੀ ਨੇ ਸੁਣਿਆ ਇਸ ਤਰ੍ਹਾਂ ਲੈਣਾ, ਗੁਰ ਅਰਜਨ ਭਾਵ ਗੁਰੂ ਅਰਜਨ ਸਾਹਿਬ ਜੀ ਘਰ ਗੁਰੂ ਰਾਮਦਾਸ, ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਗੁਰੂ ਅਰਜਨ ਪਿਤਾ ਮਹਾਰਾਜ ਜੀ ਕੌਣ ਬਣ ਕੇ ਆਏ ਨੇ? ਕਹਿੰਦੇ ਭਗਤ ਪੁੱਤਰ ਆਇਓ, ਭਗਤ ਪੁੱਤਰ ਕੇ ਆਏ ਨੇ, ਪੁੱਤ ਨਹੀਂ ਆਇਆ, ਭਗਤੀ ਆ ਗਈ ਏ। ਸੰਸਾਰ ਵਿੱਚ ਇਹ ਚੱਲਦੀ ਫਿਰਦੀ ਭਗਤੀ ਏ, ਜਿਹੜਾ ਦਰਸ਼ਨ ਕਰਦਾ ਏ ਵੇੜੇ ਪਾਰ ਹੁੰਦੇ ਤਨ।
ਵੱਡ ਭਾਗੀ ਉਨ ਮਾਨਿਓ ਰਿਤ ਸ਼ਬਦ ਵਸਾਇਓ।
ਵੱਡੇ ਭਾਗਾਂ ਵਾਲੇ ਕਨ ਗੁਰੂ ਅਰਜਨ ਸਾਹਿਬ ਉਨ ਮਾਨਿਓ, ਉਨ ਮਨੀ ਅਵਸਥਾ ਵਿੱਚ ਰਹਿੰਦੇ ਕਨ ਗੁਰੂ ਸਵਾਰਿਓ ਤੇ ਬਚਨ ਏ ਰਿਤ ਸ਼ਬਦ ਵਸਾਇਓ, ਅੰਦਰ ਉਹ ਸ਼ਬਦ ਦਾ ਵਾਸਾ ਏ। ਉਹ ਤਾਂ ਕਹਿਣੀ ਵੱਡੇ ਭਾਗਾਂ ਵਾਲੇ, ਹਾਂ ਜਿਹੜੇ ਆਪਾਂ ਨੂੰ ਕਮੇ ਜਿਹੜੇ ਇਸ ਗੁਰੂ ਨਾਲ ਜੁੜਨਗੇ ਉਹਨਾਂ ਦੇ ਵੱਡੇ ਭਾਗ ਬਣਨਗੇ। ਸਤਿਗੁਰੂ ਜਿੱਥੇ ਆਪ ਨੇ ਉੱਥੇ ਜਗਿਆਸੂ ਨੂੰ ਲੈ ਜਾਂਦੇ ਨੇ, ਸ਼ਬਦ ਦਾ ਵਾਸਾ ਉਹਨਾਂ ਵਿੱਚ ਅਸੀਂ ਜੁੜਾਂਗੇ, ਸਾਡੇ ਚ ਵੀ ਸ਼ਬਦ ਵਸੇਗਾ।
ਮਨ ਮਾਨਕ ਸੰਤੋਖਿਓ ਗੁਰਨਾਮ ਦ੍ਰਿੜਾਇਓ।
ਮਨ ਮਾਨਕ ਸੰਤੋਖ ਇਹ ਜਿਹੜੇ ਰੱਬੀ ਗੁਣ ਨੇ ਗੁਰੂ ਅਰਜਨ ਪਿਤਾ ਜੀ ਦੇ ਵਿੱਚ ਨੇ, ਪਰ ਕਹਿੰਦੇ ਗੁਰੂ ਨੇ ਜਦੋਂ ਨਾਮ ਦ੍ਰਿੜ ਕਰਾਇਆ ਇਹ ਗੁਣ ਆ ਗਏ, ਤੇ ਕੋਈ ਸਵਾਲ ਕਰੇਗਾ ਨਾਲੇ ਤੇ ਜੀ ਉਹਨਾਂ ਨੂੰ ਪਹਿਲੇ ਦਿਨ ਤੋਂ ਹੀ ਬ੍ਰਹਮ ਦੀ ਪਛਾਣ ਸੀ, ਫੇਰ ਉਹਨਾਂ ਨੂੰ ਗੁਰੂ ਕੋਲੋਂ ਨਾਮ ਲੈਣ ਦੀ ਕੀ ਲੋੜ ਪਈ? ਹਾਂ ਇਹ ਮਰਿਆਦਾ ਏ, ਕਲਗੀਆਂ ਵਾਲੇ ਨੂੰ ਅੰਮ੍ਰਿਤ ਦੀ ਲੋੜ ਨਹੀਂ, ਉਹ ਤੇ ਖੁਦ ਅੰਮ੍ਰਿਤ ਦਿੱਤਾ ਅੰਮ੍ਰਿਤ ਦੇ ਦਾਤੇ ਨੇ, ਪਰ ਖੁਦ ਆਪ ਅੰਮ੍ਰਿਤ ਛਕਦੇ ਨੇ, ਛਕਾਉਣ ਤੋਂ ਬਾਅਦ ਖੁਦ ਛਕਦੇ ਨੇ, ਉਹਨਾਂ ਨੂੰ ਲੋੜ ਸੀ ਨਹੀਂ। ਜਦੋਂ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਦਾ ਗੱਦੀ ਤੇ ਬਿਠਾਇਆ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਬਿਠਾ ਕੇ ਆਪ ਉਹਨਾਂ ਦੇ ਚਰਨਾਂ ਚ ਬੈਠੇ, ਇਹਨਾਂ ਨੂੰ ਚਰਨਾਂ ਚ ਬੈਠਣ ਦੀ ਲੋੜ ਸੀ ਨਹੀਂ। ਸਾਨੂੰ ਦੱਸਣਾ ਏ ਇੱਕ ਮਰਿਆਦਾ ਏ ਰੱਬ ਦੀ, ਇਹ ਗੁਰੂ ਕੋਲ ਨਾਮ ਦ੍ਰਿੜ ਕਰੋਗੇ ਲਵੋਗੇ ਤੇ ਤਾਂ ਇਹ ਬਖਸ਼ਾਂ ਮਿਲ ਸਕਦੀਆਂ ਕਨ।
ਅਗਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ।
ਗੁਰੂ ਰਾਮਦਾਸ ਪਿਤਾ ਜੀ ਨੇ ਨਾਮ ਦ੍ਰਿੜ ਕਰਾ ਕੇ ਸਤਿਗੁਰੂ ਜੀ ਨੇ ਕੀ ਕੀਤਾ? ਜਿਹੜਾ ਪਾਰ ਬ੍ਰਹਮ ਹੈ ਨਾ, ਅਗਮ ਅਗੋਚਰ, ਜਿੱਥੋਂ ਤੱਕ ਪਹੁੰਚ ਨਹੀਂ ਹੋ ਸਕਦੀ ਗਿਆਨ ਇੰਦਰੀਆਂ ਦੀ, ਉਹ ਸਤਿਗੁਰੂ ਜੀ ਨੇ ਕਿਰਪਾ ਕਰਕੇ ਗੁਰੂ ਅਰਜਨ ਸਾਹਿਬ ਜੀ ਦੇ ਅੰਦਰ ਪ੍ਰਗਟ ਕੀਤਾ।
ਗੁਰ ਅਰਜਨ ਘਰ ਗੁਰ ਰਾਮਦਾਸ ਅਨੁਭਵ ਠਹਿਰਾਇਓ।
ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਗੁਰੂ ਅਰਜਨ ਸਾਹਿਬ ਜੀ ਆਏ, ਅਨੁਭਵ ਅਨੁਭਵੀ ਗਿਆਨ ਠਹਿਰਾ ਦਿੱਤਾ। ਕੈ
ਜਨਕ ਰਾਜ ਵਰਤਾਇਆ ਸਤਿਯੁਗ ਆ ਲੀਣਾ।
ਇਹ ਲੱਗੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਆਉਣ ਨਾਲ ਰੱਬੀ ਗਿਆਨ ਦਾ ਰਾਜ ਵਰਤ ਗਿਆ। ਲੋਕ ਕਹਿੰਦੇ ਜਿਵੇਂ ਜਨ ਰਾਜਾ ਜਨਕ ਸੀ ਨਾ, ਜਿਵੇਂ ਉਹ ਸੀ ਰਾਜਾ ਜੋਗੀ, ਇੱਕੋ ਵਕਤ ਬਾਦਸ਼ਾਹ ਵੀ ਤੇ ਨਾਲੇ ਅੰਦਰੋਂ ਜੁੜਿਆ। ਕਹਿਣ ਲੱਗੇ ਇੱਕ ਨੇ ਦਾ ਨਾ ਜਵਾਬ ਜਰੂਰ ਚੇਤਾ ਰੱਖਿਆ ਜੇ, ਇਹ ਜਵਾਬ ਨੂੰ ਵਾਹਿਗੁਰੂ ਇੱਕ ਖਿਆਲ ਜੋ ਸਤਿਗੁਰੂ ਜੀ ਦੇ ਘਰ ਦੀ ਮਹਿਮਾ ਦਾ, ਭਾਈ ਗੁਰਦਾਸ ਸਾਹਿਬ ਜੀ ਦੇ ਇੱਕ ਬਚਨ ਨੇ, ਉਹ ਕਹਿੰਦੇ ਕੀ ਉਹ ਰਾਜਾ ਜਨਕ ਇੱਕ ਸੀ ਹਿੰਦੁਸਤਾਨ ਨੇ ਪੈਦਾ ਕੀਤਾ, ਜਗਤ ਉਹਦੀ ਸ਼ੋਭਾ ਕਰਦਾ ਏ, ਵੀ ਵਾਕਈ ਸ਼ੋਭਾ ਵਾਲਾ ਸੀ ਉਹ, ਇੱਕੋ ਵਕਤ ਦੁਨੀਆਂ ਚ ਵੀ ਰਹਿਣਾ ਤੇ ਦੀਨ ਵਿਚ ਵੀ। ਪਰ ਕਹਿੰਦੇ ਗੁਰੂ ਅਰਜਨ ਸਾਹਿਬ ਜੀ ਨੇ ਐਸੋ ਜੀ ਖੇਡ ਵਰਤਾਈ, ਐਸੋ ਜੀ ਲੁਕਾਈ ਨੂੰ ਜੋੜਿਆ, ਗੁਰੂ ਅਰਜਨ ਸਾਹਿਬ ਜੀ ਨੇ ਅਸੰਖਾ ਕੀ ਜਨਕ ਵਰਗੇ ਆਤਮਾ ਪੈਦਾ ਕੀਤੀਆਂ ਨੇ, ਅਸੰਖਾ ਸ਼ਬਦ ਏ, ਹਜ਼ਾਰਾਂ ਨੀ, ਲੱਖਾਂ ਨੀ, ਕਰੋੜਾਂ ਨੀ, ਗਿਣਤੀ ਤੋਂ ਰਹਿਤ ਸ੍ਰੀਮਾਨ ਭਾਈ ਗੁਰਦਾਸ ਸਾਹਿਬ ਦੇ ਬਚਨ ਨੇ ਅਸੰਖ ਜਨਕ ਭਗਤਾਂ। ਭੱਟਾਂ ਨੇ ਵੀ ਉਹ ਕੁਝ ਕਿਹਾ, ਭਾਈ ਗੁਰਦਾਸ ਸਾਹਿਬ ਨੇ ਉਹ ਕਿਹਾ, ਜਦੋਂ ਅਸੀਂ ਕਮਾਈ ਕਰਾਂਗੇ ਤੇ ਸਾਨੂੰ ਦਿਖਾਣਗੇ ਤੇ ਸਾਨੂੰ ਵੀ ਕਹਿਣਾ ਪਵੇਗਾ। ਹੁਣ ਤੇ ਅਸੀਂ ਟੁੱਟੇ ਦੇ ਨਾਲ ਕਹਿੰਦੇ ਨਾ ਸਿੱਖ ਭੁਰੇ, ਕਿੱਧਰ ਚੰਗੇ ਚਲੇ ਗਏ? ਸਿੱਖ ਨਹੀਂ ਚੰਗੇ ਚਲੇ ਗਏ, ਸਾਡੀ ਅੱਖ ਵੇਖਣ ਵਾਲੀ ਕਿਧਰੇ ਗਵਾਚ ਗਈ ਏ। ਜਦੋਂ ਉਹ ਆਏਗੀ ਸਮਰਕਾ ਦੀ ਧਰਤੀ ਤੇ ਹੀ ਰਾਜੇ ਜਨਕ ਵਾਂਗੂ ਜੀਵਨ ਜਿਉਣ ਵਾਲਿਆਂ ਦੇ ਦਰਸ਼ਨ ਹੋਣਗੇ। ਕਿਸੇ ਮੁਲਕ ਵਿਚ ਰਹੋਗੇ, ਸਤਿਗੁਰੂ ਉੱਥੇ ਦਿਖਾਏਗਾ, ਬਾਹਰੋਂ ਨੀ ਖੁਦ ਆਪਣੀ ਨਾਮ ਜਪ ਕੇ ਅੱਖ ਪੈਦਾ ਕਰਨ ਦੀ ਲੋੜ ਹੁੰਦੀ ਏ। ਆਪਣੀ ਅੱਖ ਨਾ ਕੋਲ ਹੋਵੇ ਤੇ ਸਾਰਾ ਜਹਾਨ ਦੁਖੀ ਦਿਸਦਾ ਏ। ਜਦੋਂ ਖੁਦ ਸੁਖੀ ਹੋਵਾਂਗੇ ਤੇ ਰੱਬ ਸੁਖੀ ਜਹਾਨ ਦੇ ਇੱਥੋਂ ਹੀ ਦਰਸ਼ਨ ਕਰਾਏਗਾ। ਤੂੰ ਭੱਟ ਜੀ ਕਹਿ ਰਹੇ ਨੇ ਪਿਆਰਿਓ, ਰੋਧ ਕਹਿੰਦੇ ਉੱਚੇ ਤੇ ਆਪਾਂ ਵੀ ਸੁਣ ਰਹੇ ਹਾਂ। ਕਹਿੰਦੇ ਮਾਲਕ ਨੇ ਨਾ ਆ ਕੇ ਇੱਥੇ ਕੀ ਕੀਤਾ ਏ, ਜਨਕ ਰਾਜ ਵਰਤਾਇਆ ਸਤਜੁਗ ਅਲੀਣਾ। ਲੋਕ ਕਹਿੰਦੇ ਕਲਯੁਗ, ਪਰ ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਮਿਲ ਜਾਣ, ਗੁਰੂ ਗ੍ਰੰਥ ਸਾਹਿਬ, ਉਹਨਾਂ ਲਈ ਸਤਜੁਗ ਬਣ ਜਾਂਦਾ ਜੀ, ਉਹਨਾਂ ਲਈ ਨਹੀਂ ਇਹ ਕਲਯੁਗ। ਕਲਯੁਗ ਕਦੋਂ ਬਣਦਾ ਏ, ਜਦੋਂ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਖੋਤਾ। ਇਹ ਘੜੀ ਵੀ ਵਿਛੋੜਾ ਪਵੇ ਤੇ ਕਲਯੁਗ ਏ, ਤੇ ਜਦੋਂ ਸਤਿਗੁਰੂ ਨਾਲ ਵਿਛੜਾ ਹੀ ਨਹੀਂ ਤੇ ਸਤਜੁਗ ਹੀ ਸਤਜੁਗ ਏ। ਤੇ ਜਿਨ੍ਹਾਂ ਦੀ ਪੂਰੀ ਜ਼ਿੰਦਗੀ ਵਿਛੜ ਕੇ ਲੰਘ ਜਾਂਦੀ ਤੇ ਜੁੜਦੇ ਵੀ ਨਹੀਂ, ਤੇ ਨਾਪ ਤੋਲ ਕੇ ਤਿੰਨ ਵਾਰ ਕਰੀਏ ਕਿ ਪੰਜ ਕਰੀਏ, ਸਵੇਰੇ ਕਰੀਏ ਕਿ ਐਤਵਾਰ ਕਰੀਏ, ਇਹ ਥੋੜਾ ਕੋਈ ਪਿਆਰ ਏ। ਜੁੜਨ ਦਾ ਮਤਲਬ ਜੁੜੇ ਰਹਿਣਾ। ਜਿਨ੍ਹਾਂ ਜੁੜਾਂਗੇ ਸਤਜੁਗ ਚ ਰਹਾਂਗੇ, ਜਿਨ੍ਹਾਂ ਟੁੱਟਾਂਗੇ ਉਹਨਾਂ ਕਲਯੁਗ ਦਾ ਪ੍ਰਭਾਵ ਪਵੇਗਾ।
ਗੁਰ ਸ਼ਬਦੇ ਮਨ ਮਾਨਿਆ ਅਪਤੀਜ ਪਤੀਣਾ।
ਜਿਹੜਾ ਕਦੇ ਵੀ ਮਨ ਪਤੀਜਦਾ ਨਹੀਂ ਗੁਰੂ ਸ਼ਬਦ ਨਾਲ, ਉਹ ਮਨ ਮੰਨ ਗਿਆ ਸਾਹਿਬਾਂ ਦਾ, ਤੇ ਸਾਡਾ ਵੀ ਉਹ ਕਿਰਪਾ ਕਰਕੇ ਮੰਨੇਗਾ ਸ਼ਬਦ ਗੁਰੂ ਨਾਲ, ਗੁਰੂ ਪਿਤਾ ਜੀ ਦੇ ਬਚਨਾਂ ਨਾਲ।
ਗੁਰ ਨਾਨਕ ਸਚ ਨੀਵ ਸਾਜ ਸਤਿਗੁਰ ਸੰਗ ਲੀਣਾ।
ਸਾਨੂੰ ਗੁਰੂ ਨਾਨਕ ਪਿਤਾ ਮਹਾਰਾਜ ਜੀ ਨੇ ਕਿਰਪਾ ਕੀਤੀ, ਉਹਨਾਂ ਨੇ ਸੱਚ ਦੀ ਨੀਂਹ ਰੱਖੀ, ਤੇ ਉਹਨਾਂ ਨੇ ਕੀ ਕੀਤਾ, ਨੀਂਹ ਰੱਖ ਕੇ ਨਾ ਸਤਿਗੁਰੂ ਜਦੋਂ ਸਮਾਏ ਚਲੇ ਨੀ ਗਏ, ਗੁਰੂ ਅੰਗਦ ਸਾਹਿਬ ਜੀ ਦੇ ਵਿਚ ਲੀਨ ਹੋ ਗਏ। ਉਹ ਨੀਂਹ ਪੱਕੀ ਏ ਨਾ, ਗੁਰੂ ਨਾਨਕ ਸਾਹਿਬ ਦੇ ਸ਼ਰੀਰ ਛੱਡਣ ਨਾਲ, ਚੋਲਾ ਬਦਲਣ ਨਾਲ ਕਹਾਣੀ ਮੁੱਕੀ ਨਹੀਂ। ਉਹ ਅੱਗੇ ਉਹ ਨੀਂਹ ਰੱਖ ਕੇ ਮਹਿਲ ਉਸਾਰਿਆ ਅਗਲੇ ਸਨ, ਗੁਰੂ ਅੰਗਦ ਸਾਹਿਬ ਦੇ ਜਿਵੇਂ ਸਮਾ ਗਏ।
ਗੁਰ ਅਰਜਨ ਘਰ ਗੁਰੂ ਰਾਮਦਾਸ ਅਪਰੰਪੁਰ ਬੀਨਾ।
ਹਾਂ, ਉਸੇ ਤਰ੍ਹਾਂ ਜਿਵੇਂ ਗੁਰੂ ਅਮਰਦਾਸ ਗੁਰੂ ਰਾਮਦਾਸ ਸਾਹਿਬ ਕੋਲ ਅਪਰੰਪਰ ਬੀਨਾ, ਸਭ ਤੋਂ ਸਿਆਣਾ ਉਹ ਜਿਹਦਾ ਕੋਈ ਪਾਤਾਵਾਰ ਨਹੀਂ। ਹੁਣ ਗੁਰੂ ਰਾਮਦਾਸ ਸਾਹਿਬ ਖੁਦ ਹੀ ਗੁਰੂ ਅਰਜਨ ਪਿਤਾ ਜੀ ਵਿਚ ਸਮਾ ਗਏ ਨੇ। ਇੱਕ ਸਵਈਏ ਦੇ ਹੋਰ ਦਰਸ਼ਨ ਕਰਕੇ ਫਿਰ ਸਮਾਪਤੀ ਕਰਦੇ ਗਾਂ।
ਖੇਲ ਗੂੜੋ ਕੀਓ ਹਰ ਰਾਏ ਸੰਤੋਖ ਸਮਾਟਰਿਓ।
ਕਹਿੰਦੇ ਮੇਰੇ ਖਰੀ ਰਾਏ, ਅਕਾਲ ਪੁਰਖ ਦਾ ਜਿਹੜਾ ਖੇਡ ਏ ਨਾ, ਇਹ ਬਹੁਤ ਗੂੜਾ ਤੇ ਡੂੰਘਾ ਏ। ਹਾਂ, ਇਹ ਖੇਡ ਨੂੰ ਸਮਝਣਾ ਔਖਾ, ਪਰ ਉਹ ਕਹਿੰਦੇ ਸੰਤੋਖ ਸਮਾਚਰਿਓ। ਧੰਨ ਗੁਰੂ ਅਰਜਨ ਸਾਹਿਬ ਜੀ ਦੇ ਅੰਦਰ ਉਹ ਸੰਤੋਖ ਟਿਕਾਇਆ, ਇਹ ਖੇਲ ਤੂੰ ਸਮਝਣਾ ਔਖਾ ਕਿਵੇਂ ਟਿਕਾਇਆ।
ਬਿਮਲ ਬੁੱਧ ਸਤਿਗੁਰ ਸਮਾਨੋ।
ਗੁਰੂ ਕੇ ਪਿਆਰਿਓ, ਬਿਮਲ ਬੁੱਧ ਮੈਲ ਤੋਂ ਰਹਿਤ ਬੁੱਧੀ ਏ, ਜਿਹੜੀ ਸਤਿਗੁਰੂ ਜੀ ਦੇ ਅੰਦਰ ਗੁਰੂ ਅਰਜਨ ਸਾਹਿਬ ਦੇ ਵਿਚ ਸਮਾਈ ਏ, ਉਹਦੇ ਚ ਮੈਲ ਕੋਈ ਨੀ। ਦੁਸ਼ਮਣਾਂ ਨੂੰ ਵੀ ਕੀ ਕਹਿੰਦੇ ਨੇ, ਨਾ ਕੋ ਬੈਰੀ ਨਹੀਂ ਵਿਧਾਨ, ਸਗਲ ਸੰਗ ਸਮ ਕੋ ਬਣਿਆਈ, ਕਿਧਰ ਕਹਿੰਦੇ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਓਹੀ ਕਹਿ ਸਕਦੇ ਨਾ ਬਿਮਲ ਬੁੱਧ ਵਾਲੇ, ਹੋਰ ਨੀ ਕੋਈ ਕਹਿ ਸਕਦਾ।
ਆਜੋ ਨੀ ਸੰਭਵਿਓ, ਸੋ ਜਸ ਕਲ ਕਵੀਅਨ ਬਾਖਾਣਿਓ।
ਅਜੋਨੀ ਸੰਭਵਿਓ, ਜੂਨਾ ਤੂੰ ਰਹਿਤ ਪਿਆਰੇ, ਸੰਭਵਿਓ ਸੁਤੇ ਪ੍ਰਕਾਸ਼, ਮੇਰੇ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਉਹਨਾਂ ਦਾ ਸੋਹਣਾ ਜਸ। ਭਟ ਤਲ ਕਵੀ ਜੀ ਕਹਿੰਦੇ ਮੈਂ ਬਖਿਆਨ ਕਰਦਾ, ਮਹਾਰਾਜ ਨੂੰ ਪਿਆਰ ਜੋ ਕਰਦੇ ਨੇ, ਇਧਰ ਉਧਰ ਵਿਸ਼ੇਸ਼ਣ ਜੋੜਦੇ ਨੇ, ਜਿਹੜੇ ਹੈਣ ਜਾਦੇ ਬਹੁਤਿਆਂ ਚੋ ਇੱਕ ਦੋ ਕਹਿ ਕੇ ਕਹਿੰਦੇ ਜੀ ਮੈਂ ਐਪੋ ਜੇ ਪਿਆਰੇ ਸਤਿਗੁਰੂ ਦਾ ਜਸ ਕਰ ਰਿਹਾ ਕਾਂ।
ਗੁਰੂ ਨਾਨਕ ਅੰਗਦ ਬਰਿਓ, ਗੁਰੇ ਅੰਗਦ ਅਮਰ ਨਿਧਾਨ।
ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਮੇਰਾ ਬਰਸਾਈਆਂ ਗੁਰੂ ਅੰਗਦ ਸਾਹਿਬ ਜੀ ਨੂੰ ਵਰ ਦਿੱਤਾ, ਉਹਨਾਂ ਤੇ ਵਰੇ ਬਰਸਾਤ ਕੀਤੇ, ਗੁਰੂ ਅੰਗਦ ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ, ਵਰੇ ਮੀਂਹ ਉਹਨਾਂ ਤੇ ਪਾਇਆ, ਤੇ ਤੁਹਾਨੂੰ ਗੁਰੂ ਅਮਰਦਾਸ ਪਿਤਾ ਜੀ ਅੰਦਰ ਉਹ ਖਜ਼ਾਨਾ ਆਇਆ ਰੱਬੇ।
ਗੁਰੂ ਰਾਮਦਾਸ ਅਰਜੁਨ ਭਰਿਓ ਪਾਰਸ ਪਰਸ ਪਰਮਾਣ।
ਹੁਣ ਗੁਰੂ ਰਾਮਦਾਸ ਪਿਤਾ ਜੀ ਵਰੇ ਨੇ ਬਖਸ਼ਾਂ ਕੀਤੀਆਂ ਗੁਰੂ ਅਰਜਨ ਸਾਹਿਬ ਜੀ ਤੇ, ਕਹਿੰਦੇ ਗੁਰੂ ਰਾਮਦਾਸ ਪਿਤਾ ਜੀ ਪਾਰਸ ਨੇ ਤੇ ਗੁਰੂ ਅਰਜਨ ਪਿਤਾ ਜੀ ਉਹਨਾਂ ਨੂੰ ਸ਼ੋਕ ਕੇ ਉਹ ਵੀ ਪਾਰਸ ਬਣ ਗਏ ਨੇ। ਤੇ ਸਾਨੂੰ ਗਮੇ ਜੇ ਆਪਾਂ ਸਤਿਗੁਰੂ ਜੀ ਦੇ ਚਰਨਾਂ ਨੂੰ ਸੋਵਾਂਗੇ, ਸਾਹਿਬ ਕਹਿੰਦੇ ਸੀ ਤੁਹਾਨੂੰ ਵੀ ਪਾਰਸ ਬਣਾ ਦਿਆਂਗੇ। ਪਾਰਸ ਤੇ ਲੋਹੇ ਨੂੰ ਸੋਨਾ ਬਣਾਉਂਦਾ, ਇੱਥੇ ਪਾਰਸ ਸਤਿਗੁਰੂ ਜੀ ਸਿੱਖ ਨੂੰ ਆਪਣੇ ਵਰਗਾ ਹੀ ਬਣਾ ਲੈਂਦੇ ਨੇ। ਜਦੋਂ ਕੋਈ ਜੁੜਦਾ ਨਾ ਪੂਰਾ, ਇਵੇਂ ਕਹਿੰਦੇ ਸਿੱਖ ਗੁਰੂ ਗੁਰੂ ਸਿੱਖ ਇੱਕੋ ਗੁਰ ਉਪਦੇਸ਼ ਚਲਾਏ। ਤੇ ਕਲਗੀਆਂ ਵਾਲੇ ਜੀ ਕਹਿੰਦੇ ਨੇ ਆਤਮ ਰਸ ਜੋ ਜਾਣੀ ਸੋ ਹੈ ਖਾਲਸ ਦੇ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਨੀ ਭੇਵ। ਕਹਿੰਦੇ ਭੇਦ ਕੋਈ ਨਹੀਂ, ਸਤਿਗੁਰੂ ਜੀ ਦਾ ਕਿਹੜਾ ਤਰਸ ਹੈ ਸਾਨੂੰ ਕਲਯੁਗ ਦੇ ਕੀੜਿਆਂ ਨੂੰ ਚੁੱਕ ਚੁੱਕ ਕੇ। ਕਹਿੰਦੇ ਜੀ ਤੁਸੀਂ ਆਓ ਗੁਰੂ ਸ਼ਬਦ ਨਾਲ ਸ਼ੋਭੋ ਤੇ ਤੁਹਾਨੂੰ ਆਪਣੇ ਵਰਗਾ ਹੀ ਪਾਰਸ ਬਣਾ ਲਈਏ। ਤੁਸੀਂ ਮੰਗੋਗੇ ਨੀ, ਤੁਸੀਂ ਲੋਕਾਂ ਹੀ ਨੂੰ ਜ਼ਿੰਦਗੀ ਪ੍ਰਦਾਨ ਕਰੋਗੇ, ਜੀ ਦਾਨ ਦਿਓਗੇ। ਐਸੋ ਜੇ ਪਿਆਰੇ ਸਤਿਗੁਰੂ ਦੀ ਉਪਮਾ ਆਪਾਂ ਲਗਾਤਾਰ ਅਗਲੇ ਸਵਈਆਂ ਵਿਚ ਕਰਾਂਗੇ। ਸਮਾਪਤੀ ਤੋਂ ਪਹਿਲਾਂ ਗੁਰੂ ਅਰਜਨ ਪਿਤਾ ਜੀ ਦੇ ਚਰਨਾਂ ਨੂੰ ਸ਼ੋਭ ਸੁਰਤ ਨਾਲ ਤੇ ਪਿਆਰ ਨਾਲ ਆਖੋ ਜੇ ਹੋ ਮੰਜਾ ਕੁਰਬਾਨ ਸਾਈ ਆਪਣੇ, ਹੋ ਮੰਜਾ ਕੁਰਬਾਨ ਸਾਈ ਆਪਣੇ। ਚਰਨ ਸ਼ਬਦ ਸਦਾ ਹੀ ਸਾਡੇ ਹਿਰਦੇ ਚ ਵਸੇ ਤੇ ਫਿਰ ਸਾਡਾ ਲੋਕ ਪਰਲੋਕ ਸੁਖੇਲਾ ਹੋਏਗਾ। ਇਨੇ ਬਚਨ ਪ੍ਰਵਾਨ ਕਰਨੇ, ਹੋਈਆਂ ਪੁਰਾਣਾ ਚੁੱਕਾਂ ਦੀ ਖਿਮਾ ਕਰਨੀ। ਸਾਧ ਸੰਗਤ ਆਪ ਜੀ ਨੇ ਰੋਜ਼ ਇਸੇ ਤਰ੍ਹਾਂ ਪਿਆਰ ਦੇਣਾ, ਸਾਥ ਇਹਨਾਂ ਰਲ ਮਿਲ ਕੇ ਸਤਿਗੁਰਾਂ ਦੇ ਦਰਸ਼ਨ ਕਰੀਏ ਵਿਚਾਰ ਨਾਲ ਤੇ ਸਤਿਗੁਰੂ ਜੀ ਦੇ ਘਰੋਂ ਸੁਖ ਲਈਏ। ਮਿਲਵਾਲਾ ਫਤਿਹ ਬੁਲਾਓ ਪਦਮ ਨਰਪਾਪੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।